ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰੂ ਪਾਤਸ਼ਾਹ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜੀ ਹੋਈ ਗੁਰੂ ਪਿਆਰ ਗੁਰੂ ਸਤਿਕਾਰ ਵਾਲੀ ਸਾਧ ਸੰਗਤ ਜੀ, ਆਪ ਜੀ ਧੰਨਤਾ ਦੇ ਯੋਗ ਹੋ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਗੋਦ ਵਿੱਚ ਸੱਜ ਕੇ ਆਪਣੇ ਜੀਵਨ ਦੀਆਂ ਘੜੀਆਂ ਨੂੰ ਸਫਲਾਉਣ ਦੇ ਲਈ ਸਵਾਸ ਲੇਖੇ ਵਿੱਚ ਲਾਉਣ ਦੇ ਵਾਸਤੇ ਗੁਰੂ ਪਾਤਸ਼ਾਹ ਜੀ ਦੀ ਪਾਵਨ ਗੋਦ ਦਾ ਨਿੱਘ ਮਾਣਦੇ ਹੋਏ ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਰਹਿਮਤ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸ੍ਰੀ ਦਰਬਾਰ ਸਾਹਿਬ ਵਿਖੇ ਗੁਰਦੇਵ ਪਾਤਸ਼ਾਹ ਦੇ ਬਚਨ ਕੀਤੇ ਇਲਾਹੀ ਫੁਰਮਾਨ ਸਮੁੱਚੀ ਮਨੁੱਖਤਾ ਦੀ ਕਲਿਆਣ ਕਰਨ ਵਾਲੇ ਸਮੁੱਚੀ ਮਨੁੱਖਤਾ ਨੂੰ ਪਾਵਨ ਉਪਦੇਸ਼ ਬਖਸ਼ਿਸ਼ ਕਰਨ ਵਾਲੇ ਜੋ ਸਤਿਗੁਰਾਂ ਨੇ ਬਖਸ਼ਿਸ਼ ਕੀਤੇ ਨੇ ਉਸ ਦੀ ਵਿਚਾਰ ਕਹਿਣ ਸੁਣਨ ਦੇ ਲਈ ਨਿਤਾ ਪ੍ਰਤੀ ਨੇਮ ਭੇਵ ਭਾਵਨਾ ਸ਼ਰਧਾ ਅਤੇ ਸਤਿਕਾਰ ਸਹਿਤ ਹੋ ਕੇ ਆਪਣੀਆਂ ਹਾਜ਼ਰੀਆਂ ਲਵਾਉਂਦੇ ਹੋਏ ਪਾਤਸ਼ਾਹ ਦੀ ਪਾਵਨ ਹਜ਼ੂਰੀ ਵਿੱਚ ਨਤਮਸਤਕ ਹੋ ਰਹੀ ਸਾਧ ਸੰਗਤ ਜੀ, ਗੁਰੂ ਪਾਤਸ਼ਾਹ ਜੀ ਨੇ ਅੱਜ ਦੇ ਇਸ ਇਲਾਹੀ ਫੁਰਮਾਨ ਦੇ ਵਿੱਚ ਸਾਨੂੰ ਕਲਯੁਗੀ ਜੀਵਾਂ ਨੂੰ ਜੋ ਪਾਵਨ ਉਪਦੇਸ਼ ਬਖਸ਼ਿਸ਼ ਕੀਤੇ ਨੇ ਇਸ ਦੀ ਵਿਚਾਰ ਕਹਿਣ ਸੁਣਨ ਦੇ ਲਈ ਆਓ ਪਿਆਰ ਸ਼ਰਧਾ ਸਤਿਕਾਰ ਭਾਵਨਾ ਸਹਿਤ ਹੋ ਕੇ ਰਸਨਾ ਨੂੰ ਪਵਿੱਤਰ ਕਰਨ ਦੇ ਲਈ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ, ਚਰਨ ਕਮਲ ਸਿਉ ਜਾਕਾ ਮਨ ਲੀਨਾ, ਸੀ ਜਨ ਤ੍ਰਿਪਤ ਅਗਾਈ।
ਸੰਸਾਰ ਦੇ ਉੱਤੇ ਜਿਸ ਪ੍ਰਕਾਰ ਪਰਮਾਤਮਾ ਦੇ ਬਣਾਏ ਹੋਏ ਨਿਯਮ ਦੇ ਮੁਤਾਬਕ ਸੁੱਖ ਅਤੇ ਦੁੱਖ ਹੈ, ਜਿਵੇਂ ਸਰਦੀ ਅਤੇ ਗਰਮੀ ਹੈ, ਭੁੱਖ ਅਤੇ ਤੇਹ ਹੈ, ਸੁੱਖ ਅਤੇ ਦੁੱਖ ਹੈ, ਜਨਮ ਅਤੇ ਮੌਤ ਹੈ, ਦਿਨ ਅਤੇ ਰਾਤ ਹੈ, ਇਹ ਉਸ ਨਿਰੰਕਾਰ ਨੇ ਬਣਾਏ ਹੋਏ ਨੇ। ਇਹ ਮਨੁੱਖ ਨੂੰ ਭਾਸਦੇ ਕਿਸ ਪ੍ਰਕਾਰ ਨੇ, ਸੁੱਖ ਅਤੇ ਦੁੱਖ ਆਮ ਅਸੀਂ ਕਹਿ ਦਿੰਦੇ ਹਾਂ ਕਿ ਇਹ ਪਰਮੇਸ਼ਰ ਦੀ ਹੀ ਦੇਣ ਹੈ, ਪਰ ਜਦੋਂ ਅਸੀਂ ਗੁਰਦੇਵ ਪਾਤਸ਼ਾਹ ਜੀ ਦੇ ਪਾਵਨ ਉਪਦੇਸ਼ ਨੂੰ ਵਿਚਾਰਦੇ ਹਾਂ, ਗੁਰਬਾਣੀ ਦੇ ਅੰਤਰੀਵ ਭਾਵ ਨੂੰ ਹਿਰਦੇ ਵਿੱਚ ਧਾਰਨ ਕਰਦੇ ਹਾਂ, ਇਹ ਨਿਸ਼ਚੇ ਹੋ ਜਾਂਦਾ ਹੈ ਕਿ ਜੀਵ ਆਪਣੀ ਕਰਨੀ ਕਰਤੂਤ ਕਰਕੇ, ਆਪਣੇ ਕਰਤੱਬਾਂ ਕਰਕੇ ਸੁੱਖ ਅਤੇ ਦੁੱਖ ਦੇ ਵਿੱਚ ਪਰਵਿਰਤ ਹੁੰਦਾ ਹੈ। ਇੱਕ ਵਿਦਵਾਨ ਨੇ ਆਪਣੇ ਵਿਚਾਰ ਪ੍ਰਗਟ ਕੀਤੇ ਨੇ, ਕੌਣ ਦਿੱਤਾ ਹੈ ਕਿਸੇ ਕੋ ਕਰੜੀ ਸਜਾਏ, ਖਤਾ ਬਣ ਕਰਕੇ ਆਪਣੀ ਹੈ। ਮਨੁੱਖ ਦੀਆਂ ਖਤਾ ਦੁੱਖ, ਮਨੁੱਖ ਦੀਆਂ ਗਲਤੀਆਂ ਹੀ ਮਨੁੱਖ ਦੇ ਦੁੱਖਾਂ ਦਾ ਕਾਰਨ ਬਣਦੀਆਂ ਨੇ। ਸ਼ੁਭ ਕਰਮ ਕਰਦਾ ਮਨੁੱਖ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ, ਮੰਦੇ ਕਰਮ ਕਰਦਾ ਹੈ ਮਨੁੱਖ ਤੇ ਦੁੱਖਾਂ ਦੇ ਵਿੱਚ ਪਰਵਿਰਤ ਹੁੰਦਾ ਹੈ। ਇਸ ਲਈ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਅਗਰ ਮਨੁੱਖ ਜੇ ਸੁੱਖ ਹੈ ਤਾਂ ਵੀ ਉਸਦੀ ਆਰਾਧਨਾ ਕਰੇ, ਦੁੱਖ ਆ ਗਿਆ ਤਾਂ ਵੀ ਸ਼ੁਕਰਾਨਾ ਕਰੇ। ਵੈਸੇ ਨਾ ਵਿਦਵਾਨ ਕਹਿੰਦੇ ਨੇ ਕਿ ਦੁੱਖ ਦੇ ਵਿੱਚ ਵੀ ਅਗਰ ਪਰਮਾਤਮਾ ਚੇਤੇ ਵਿੱਚ ਆ ਜਾਏ ਤਾਂ ਦੁੱਖ ਵੀ ਬਹੁਤ ਸਹਿਲ ਹੀ ਖਤਮ ਹੋ ਜਾਂਦੇ ਨੇ, ਕੱਟੇ ਜਾਂਦੇ ਨੇ। ਇਸ ਕਰਕੇ ਮਹਾਂਪੁਰਸ਼ਾਂ ਦੇ ਬਚਨ ਨੇ ਕਿ ਦੁੱਖ ਦੇ ਸਮੇਂ ਘਬਰਾਉਣਾ ਨਹੀਂ ਹੈ, ਦੁੱਖ ਦੇ ਸਮੇਂ ਹੌਂਸਲੇ ਨੂੰ ਨਹੀਂ ਤਿਆਗਣਾ, ਉਸ ਦੁੱਖ ਦਾ ਮੁਕਾਬਲਾ ਕਰਨ ਵਾਸਤੇ ਪਰਮਾਤਮਾ ਦੀ ਸ਼ਰਨ ਲੈਣੀ ਹੈ, ਪ੍ਰਭੂ ਦੇ ਨਾਮ ਦੇ ਨਾਲ ਜੁੜਨਾ ਹੈ। ਇਹ ਜੋ ਪਾਵਨ ਪਵਿੱਤਰ ਬਚਨ ਹੈ ਸਤਿਗੁਰਾਂ ਨੇ ਬਖਸ਼ਿਸ਼ ਕੀਤਾ, ਇਹ ਪ੍ਰਸ਼ਨ ਅਤੇ ਉੱਤਰ ਦੇ ਰੂਪ ਅਤੇ ਪ੍ਰੂਪ ਦੇ ਵਿੱਚ ਹਰ ਪੰਗਤੀ ਦੇ ਵਿੱਚ ਹੈ। ਹਰ ਪਦ ਵਿੱਚ ਇੱਕ ਪੰਗਤੀ ਸੁੱਖਾਂ ਦਾ ਕਾਰਨ, ਇੱਕ ਦੁੱਖਾਂ ਦਾ ਕਾਰਨ ਹੈ ਕਿ ਸੁੱਖ ਕਿਵੇਂ ਪ੍ਰਾਪਤ ਹੁੰਦੇ ਨੇ, ਦੁੱਖ ਕਿਵੇਂ ਮਨੁੱਖ ਨੂੰ ਮਿਲਦੇ ਨੇ। ਇਹਨਾਂ ਦੀ ਵਿਚਾਰ ਗੁਰਦੇਵ ਪਾਤਸ਼ਾਹ ਨੇ ਇਸ ਪਾਵਨ ਪਵਿੱਤਰ ਇਲਾਹੀ ਫੁਰਮਾਨ ਦੇ ਵਿੱਚ ਸਾਨੂੰ ਬਖਸ਼ਿਸ਼ ਕੀਤੀ ਹੈ। ਸੋਰਠ ਰਾਗ ਦੇ ਵਿੱਚ, ਵੈਸੇ ਸੋਰਠ ਰਾਗਨੀ ਵੀ ਕਿਹਾ ਜਾਂਦਾ ਹੈ, ਪਰ ਸਾਹਿਬਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਬਦ ਰਾਗ ਵਰਤੇ ਹੈ। ਰਾਗ ਸੋਰਠ, ਰਾਗ ਧਨਾਸਰੀ, ਰਾਗ ਸੂਹੀ, ਰਾਗ ਤਿਲੰਗ, ਭਾਵ ਕਿ ਹਰ ਸ਼ਬਦ ਦੇ ਆਪਣੇ ਰਾਗ ਦੇ ਨਾਲ ਸ਼ਬਦ ਰਾਗ ਲਾਇਆ ਹੋਇਆ। ਜੋ ਅਸੀਂ ਰਾਗ ਮਾਲਾ ਪੜ੍ਹਦੇ ਹਾਂ ਨਾ, ਉਹਦੇ ਵਿੱਚ ਰਾਗ ਮਾਲਾ ਦੇ ਵਿੱਚ ਅਨੇਕ ਪ੍ਰਕਾਰ ਦੀਆਂ ਰਾਗ ਰਾਗਨੀਆਂ ਉਹਨਾਂ ਦੇ ਪੁੱਤਰਾਂ ਦਾ ਜ਼ਿਕਰ ਕੀਤਾ ਹੋਇਆ। ਸੋਰਠ ਰਾਗ ਦੇ ਵਿੱਚ ਮੇਰੇ ਗੁਰਦੇਵ ਪਾਤਸ਼ਾਹ ਨੇ ਇਹ ਅੰਮ੍ਰਿਤ ਬਚਨ ਸਾਨੂੰ ਬਖਸ਼ਿਸ਼ ਕੀਤੇ ਨੇ। ਚਰਨ ਕਮਲ ਸਿਉਂ ਜਾਂਕਾ ਮਨ ਲੀਨਾ, ਸੇ ਜਨ ਤ੍ਰਿਪਤ ਅਗਾਈ। ਚਰਨ ਕਮਲ ਸਿਉਂ ਜਾਂਕਾ ਮਨ ਲੀਨਾ, ਜਿਸ ਦਾ ਮਨ ਚਰਨ ਕਮਲਾਂ ਦੇ ਨਾਲ ਲੀਨ ਹੋ ਗਿਆ, ਜੁੜ ਗਿਆ, ਜਿਹਦਾ ਮਨ ਗੁਰੂ ਦੇ ਕਮਲ ਸਰੀਖੇ ਚਰਨਾਂ ਦੇ ਨਾਲ ਜੁੜ ਗਿਆ। ਪਾਤਸ਼ਾਹ ਕਹਿੰਦੇ ਸੇ ਜਾਨ, ਉਹ ਜਾਨ ਤ੍ਰਿਪਤ ਅਗਾਈ, ਤ੍ਰਿਪਤ ਹੋ ਗਏ, ਰੱਜ ਗਏ, ਹਮੇਸ਼ਾ ਵਾਸਤੇ ਰੱਜ ਹੋ ਗਿਆ। ਹੁਣ ਪਦਾਰਥਾਂ ਦੀ ਇੱਛਾ ਰਹੀ ਨਹੀਂ ਹੈ, ਹੁਣ ਪਦਾਰਥਾਂ ਦੀ ਕਾਮਨਾ ਹੀ ਖਤਮ ਹੋ ਗਈ ਹੈ, ਕਿਉਂਕਿ ਹਮੇਸ਼ਾ ਦਾ ਰੱਜ ਉਸ ਨੂੰ ਪ੍ਰਾਪਤ ਹੋਇਆ ਹੈ ਜਿਹੜਾ ਗੁਰੂ ਦੇ ਕਮਲ ਸਰੀਖੇ ਚਰਨਾਂ ਨਾਲ ਜੁੜ ਗਿਆ। ਹੁਣ ਜਿਹੜਾ ਚਰਨ ਕਮਲ ਸ਼ਬਦ ਹੈ ਨਾ, ਇਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ, ਦਸਮ ਗ੍ਰੰਥ ਵਿੱਚ ਵੀ, ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚ ਵੀ, ਭਾਈ ਨੰਦ ਲਾਲ ਦੀਆਂ ਗਜ਼ਲਾਂ ਵਿੱਚ ਵੀ, ਇਤਿਹਾਸ ਵਿੱਚ ਵੀ ਬੇਅੰਤ ਵਾਰੀ ਵਰਤਿਆ ਗਿਆ ਹੈ। ਔਰ ਸਾਹਿਬੇ ਆਲਮ ਸਾਹਿਬੇ ਕਮਾਲ ਪਿਤਾ ਜੀ ਨੇ ਇਹ ਸਾਨੂੰ ਪਾਵਨ ਪਵਿੱਤਰ ਬਖਸ਼ਿਸ਼ ਕੀਤੀ ਹੈ ਕਿ ਜਿਹਦਾ ਮਨ ਚਰਨਾਂ ਕਮਲਾਂ ਦੇ ਨਾਲ ਜੁੜ ਜਾਏ। ਹੁਣ ਚਰਨ ਕਮਲ ਕਿਹੜੇ ਨੇ? ਕਿ ਗੁਰੂ ਦੇ ਸਥੂਲ ਚਰਨ ਨੇ ਜਿਹੜੇ ਚਰਨ ਸਰੀਰ ਦੇ ਨਾਲ ਸਨ, ਜਿਹੜੇ ਚਰਨਾਂ ਨੂੰ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਬਚਨ ਕਰਦੇ ਨੇ ਕਿ ਭਾਈ ਲਹਿਣੇ ਜੀ ਨੂੰ, ਗੁਰੂ ਅੰਗਦ ਸਾਹਿਬ ਜੀ ਨੂੰ, ਪੁਰਖਾ ਇਹ ਚਰਨਾਂ ਦੇ ਉੱਤੇ ਨਮਸਕਾਰ ਨਹੀਂ ਕਰਨੀ ਹੈ, ਅਤੇ ਜੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ, ਚਰਨਾਂ ਦੀ ਗੱਲ ਕਰਦੇ ਨੇ, ਉਹ ਕਿਹੜੇ ਚਰਨਾਂ ਦੀ ਗੱਲ ਕਰਦੇ ਨੇ? ਸਤਿਗੁਰੂ ਜੀ ਕਿਹੜੇ ਬਚਨ ਕਹਿੰਦੇ? ਚਰਨ ਕਮਲ ਕੀ ਮੌਜ ਮੈਂ ਰਹੋ ਅੰਤ ਅਰ ਆਦ। ਉਹ ਕਿਹੜੇ ਚਰਨ ਕਮਲ ਨੇ ਜਿਨ੍ਹਾਂ ਦੀ ਮੌਜ ਵਿੱਚ ਮੈਂ ਹਮੇਸ਼ਾ ਹੀ ਰਹਾਂ, ਜਿਨ੍ਹਾਂ ਦੀ ਆਨੰਦਤਾ ਮੈਨੂੰ ਹਮੇਸ਼ਾ ਹੀ ਪ੍ਰਾਪਤ ਹੋਵੇ। ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਨਾ ਪੁੱਛਿਆ ਕਿਸੇ ਨੇ ਕਿ ਪਰਮੇਸ਼ਰ ਕਿੱਥੇ ਰਹਿੰਦਾ, ਪਰਮੇਸ਼ਰ ਦਾ ਵਾਸਾ ਕਿੱਥੇ ਹੈ। ਵੈਸੇ ਨਾ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਜਗਤ ਜਲੰਦੇ ਨੂੰ ਠਾਰਨ ਦੇ ਲਈ ਤਾਰਨ ਦੇ ਲਈ ਪਾਤਸ਼ਾਹ ਜੀ ਨੇ ਗੜ੍ਹ ਬਗਦਾਦ ਨਿਵਾਏ ਕਹਿ ਮੱਕਾ ਮਦੀਨਾ ਸਭ ਨਿਵਾਇਆ, ਗੁਰਦੇਵ ਪਾਤਸ਼ਾਹ ਨੇ ਜਾ ਕੇ ਸੰਗਤਾਂ ਨੂੰ ਉਪਦੇਸ਼ ਦਿੱਤਾ ਹੈ ਨਾ, ਅਤੇ ਗੁਰਦੇਵ ਪਾਤਸ਼ਾਹ ਬਗਦਾਦ ਦੇ ਇਲਾਕੇ ਵਿੱਚ ਜਾ ਕੇ ਜਦੋਂ ਅੰਮ੍ਰਿਤ ਵੇਲਾ ਹੋਇਆ ਨਾ, ਅਤੇ ਕਹਿੰਦੇ ਮਰਦਾਨਿਆਂ ਰਬਾਬ ਵਜਾ, ਮਰਦਾਨੇ ਨੇ ਰਬਾਬ ਵਜਾਈ, ਸਤਿਗੁਰਾਂ ਨੇ ਗਾਇਨ ਕੀਤਾ ਹੈ। ਗੁਰਦੇਵ ਪਾਤਸ਼ਾਹ ਇੰਨੇ ਵਜ਼ਦ ਵਿੱਚ, ਇੰਨੇ ਪਿਆਰ ਵਿੱਚ, ਇੰਨੇ ਰਸ ਵਿੱਚ ਆ ਕੇ ਗਾਇਨ ਕਰਦੇ ਸਨ ਕਿ ਜਿਤਨੇ ਵੀ ਜੰਗਲ ਦੇ ਪਸ਼ੂ ਪੰਛੀ ਸੀ ਨਾ, ਉਹ ਵੀ ਆਣ ਕੇ ਨਜ਼ਦੀਕ ਬੈਠ ਜਾਂਦੇ ਸਨ। ਇਤਿਹਾਸ ਗਵਾਹ ਹੈ, ਉਹਨਾਂ ਵਿੱਚੋਂ ਵੀ ਵਿਰੋਧਾ ਭਾਵ ਖਤਮ ਹੋ ਜਾਂਦਾ ਸੀ, ਉਹਨਾਂ ਵਿੱਚੋਂ ਮੇਰ ਅਤੇ ਵੈਰ ਵਿਰੋਧ ਖਤਮ ਹੋ ਜਾਂਦਾ ਸੀ। ਇੱਕ ਦੂਸਰੇ ਦੀ ਜਾਨ ਦੇ ਖੌ ਜਿਹੜੇ ਜਾਨਵਰ ਨੇ ਨਾ, ਉੱਥੇ ਮੋਰ ਵੀ ਆ ਜਾਂਦੇ ਨੇ, ਸੱਪ ਵੀ ਆ ਜਾਂਦੇ ਨੇ, ਮਿਰਗ ਵੀ ਆਉਂਦੇ ਨੇ, ਸ਼ੇਰ ਵੀ ਆਉਂਦੇ ਨੇ, ਐਸਾ ਮਹਾਂਕਵੀ ਸੰਤੋਖ ਸਿੰਘ ਜੀ ਲਿਖਦੇ ਨੇ। ਔਰ ਦਸ਼ਮੇਸ਼ ਪਿਤਾ ਵੀ ਕਹਿੰਦੇ ਬਿਰਸ਼ਨ ਅਤੇ ਰਸ ਚੋਮਨ ਲਾਗਾ, ਝਰਨ ਝਰੇ ਗਿਰਤੇ ਸੁਖਦਾਈ, ਘਾਸ ਤਜੇ ਸਭ ਹੀ ਬਣ ਕੇ ਮ੍ਰਿਗ। ਜੰਗਲ ਦੇ ਜਿਹੜੇ ਮ੍ਰਿਗ ਸੀ ਨਾ, ਉਹ ਘਾਹ ਚੁਗਣਾ ਤਿਆਗ ਦਿੰਦੇ ਸੀ, ਬੈਠ ਜਾਂਦੇ ਸੀ ਆ ਕੇ, ਇੰਨੇ ਵਜ਼ਦ ਵਿੱਚ ਆ ਕੇ ਗਾਉਂਦੇ ਸਨ। ਇਸੇ ਕਰਕੇ ਓਸ਼ੋ ਨੇ ਵੀ ਆਪਣੇ ਜਿਹੜੇ ਵਿਚਾਰ ਪ੍ਰਗਟ ਕੀਤੇ ਕਿ ਗੁਰੂ ਨਾਨਕ ਨੇ ਕੇਵਲ ਗਾਵਿਆ ਹੈ, ਉਹਨਾਂ ਨੇ ਗਾ ਕੇ ਹੀ ਪ੍ਰਚਾਰ ਕੀਤਾ ਹੈ। ਅਤੇ ਪਾਤਸ਼ਾਹ ਅੰਮ੍ਰਿਤ ਵੇਲੇ ਗਾਇਨ ਕਰ ਰਹੇ ਨੇ ਇਲਾਹੀ ਬਾਣੀ, ਸਤਿਗੁਰਾਂ ਦੀ ਨਿਤਨੇਮ ਦੀ ਪਹਿਲੀ ਬਾਣੀ ਜਪ ਜੀ ਸਾਹਿਬ। ਬਾਣੀ ਦਾ ਨਾਮ ਜਪ ਹੈ, ਜੀ ਆਦਰਵਾਚੀ ਸ਼ਬਦ ਹੈ, ਸਤਿਕਾਰ ਦਾ ਸ਼ਬਦ ਹੈ, ਜਪ ਜੀ ਸਾਹਿਬ, ਜਪਜੀ ਸਾਹਿਬ ਨਹੀਂ ਕਹਿਣਾ। ਅਤੇ ਜਦੋਂ ਪਾਤਸ਼ਾਹ ਜੀ ਗਾਇਨ ਕਰਦੇ ਕਰਦੇ ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ ਇਹ ਸ਼ਬਦ ਪੜ੍ਹਿਆ ਨਾ, ਅਤੇ ਉੱਥੇ ਪੀਰ ਦਾ ਕੋਈ ਸੇਵਕ ਤੁਰਿਆ ਫਿਰਦਾ ਸੀ, ਜਾ ਕੇ ਪੀਰ ਨੂੰ ਕਹਿ ਦਿੱਤਾ, ਪੀਰ ਜੀ ਤੁਸੀਂ ਕੇਵਲ 14 ਤਬਕਾਂ ਦੀ ਗੱਲ ਕਰਦੇ ਹੋ, ਸੱਤ ਪਤਾਲ ਅਤੇ ਆਕਾਸ਼ ਕਹਿੰਦੇ ਹੋ, ਇੱਕ ਪਰਦੇਸੀ ਆਇਆ ਉਹ ਤਾਂ ਕਹਿੰਦਾ ਲੱਖਾਂ ਹੀ ਪਤਾਲ ਅਤੇ ਲੱਖਾਂ ਹੀ ਆਗਾਸ ਨੇ। ਮੈਂ ਵਿਸਤਾਰ ਵਿੱਚ ਨਾ ਜਾਵਾਂ, ਗੁਰੂ ਨਾਨਕ ਸਾਹਿਬ ਜੀ ਦੇ ਨਾਲ ਜਦੋਂ ਭੇਂਟ ਹੋਈ ਪੀਰ ਦੀ, ਦਸਤਗੀਰ ਪੀਰ, ਉਹਨੇ ਜਦੋਂ ਪਾਤਸ਼ਾਹ ਨਾਲ ਆ ਕੇ ਵਿਚਾਰ ਗੋਸ਼ਟੀ ਕੀਤੀ, ਕਹਿਣ ਲੱਗੇ ਮਹਾਰਾਜ ਕੋਈ 3 ਲੋਕ ਕਹਿੰਦਾ ਹੈ, ਅਸੀਂ 14 ਲੋਕ ਕਹਿੰਦੇ, ਤੁਸੀਂ ਲੱਖਾਂ ਦੀ ਗੱਲ ਕਰਦੇ। ਸਾਹਿਬ ਕਹਿੰਦੇ ਜਿਨ੍ਹਾਂ 3 ਦਾ ਗਿਆਨ ਉਹ 3 ਦੀ ਗੱਲ ਕਰਦੇ ਨੇ, ਜਿਨ੍ਹਾਂ ਨੂੰ 14 ਦਾ ਪਤਾ ਉਹ 14 ਦੀ ਗੱਲ ਕਰਦੇ ਨੇ, ਜਿਨ੍ਹਾਂ ਨੂੰ ਲੱਖਾਂ ਦਾ ਗਿਆਨ ਉਹ ਲੱਖਾਂ ਦੀ ਗੱਲ ਕਰਦੇ ਨੇ। ਗੱਲ ਤਾਂ ਆਪਣੀ ਪਹੁੰਚਦੀ ਹੈ, ਕਹਿੰਦੇ ਇਹ ਕਿਵੇਂ ਹੋ ਸਕਦਾ। ਅਤੇ ਪਾਤਸ਼ਾਹ ਕਹਿੰਦੇ ਦੇਖਣਾ ਚਾਹੁੰਦੇ ਹੋ ਕਿ ਸੁਣਨਾ ਚਾਹੁੰਦੇ ਹੋ? ਕਹਿੰਦੇ ਮਹਾਰਾਜ ਦਿਖਾ ਦਿਓ ਤਾਂ ਤਸੱਲੀ ਹੋ ਜਾਏਗੀ। ਪਰ ਕਹਿਣ ਲੱਗੇ ਮੇਰਾ ਸਰੀਰ ਬਿਰਧ ਹੈ, ਮੈਂ ਤਾਂ ਦੇਖ ਨਹੀਂ ਸਕਾਂਗਾ, ਇਹਨੇ ਮੇਰਾ ਬੇਟਾ ਲੈ ਜਾਓ। ਭਾਈ ਸਾਹਿਬ ਨੇ ਉਦਾਹਰਣ ਦਿੱਤੀ ਹੈ, ਆਪ ਜੀ ਭਾਈ ਸਾਹਿਬ ਜੀ ਦੀ ਰਚਨਾ ਵੀ ਪੜ੍ਹਦੇ ਹੋ ਨਾ, ਅਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਵੀ ਕਹਿੰਦੇ ਨਾਲ ਲਿਆ ਬੇਟਾ ਪੀਰ ਦਾ, ਅੱਖੀਂ ਮੀਟ ਗਿਆ ਹਵਾਈ, ਲੱਖ ਆਕਾਸ ਪਤਾਲ ਲੱਖ, ਅੱਖ ਫੁਰੰਕ ਵਿੱਚ ਸਭ ਦਿਖਲਾਈ। ਅੱਖ ਦੇ ਫੋਰਕ ਜਿੰਨੇ, ਅੱਖ ਦੇ ਝਮਕੜ ਜਿੰਨੇ ਸਮੇਂ ਵਿੱਚ ਹੀ ਦਿਖਾ ਦਿੱਤਾ, ਕੇਵਲ ਦਿਖਾਇਆ ਹੀ ਨਹੀਂ, ਘਾ ਭਰ ਕੱਚ ਕੌਲ ਪ੍ਰਸ਼ਾਦ ਦਾ, ਧੁਰੋਂ ਪਤਾਲੋਂ ਲਈ ਕੜਾਹੀ। ਕੱਚ ਕੌਲ ਇੱਕ ਜੋ ਕੌਲ ਛੰਨਾ ਹੁੰਦਾ ਹੈ ਨਾ ਉਹਨੂੰ ਬੇਟੇ ਨੂੰ ਕਿਹਾ ਪੀਰ ਦੇ ਨੂੰ ਵੀ ਤੂੰ ਪ੍ਰਸ਼ਾਦ ਵੀ ਲੈ ਲੈ ਪ੍ਰਸ਼ਾਦ ਵਰਤਦਾ ਜਿੱਥੇ ਗੁਰੂ ਕੀ ਸੰਗਤ ਕਿਣਕਾ ਕਿਣਕਾ ਪ੍ਰਸ਼ਾਦ ਦਾ ਲੈ ਕੇ ਉਹ ਕਚਕੌਲ ਭਰ ਲਿਆ ਪੀਰ ਨੂੰ ਆਣ ਕੇ ਦਿਖਾਇਆ ਨਾ ਪੀਰ ਦੀ ਤਸੱਲੀ ਹੋਈ ਪਰ ਪੀਰ ਜੀ ਕਹਿਣ ਲੱਗੇ ਮਹਾਰਾਜ ਇਹ ਤਾਂ ਦੱਸੋ ਕਿ ਜੋ ਅੱਲਾ ਤਾਲਾ ਪਰਮੇਸ਼ੁਰ ਪ੍ਰਭੂ ਹੈ ਜਿਸ ਦੇ ਵੱਖ ਵੱਖ ਨਾਮ ਨੇ ਉਹ ਰਹਿੰਦਾ ਕਿੱਥੇ ਹੈ ਉਹ ਕਰਦਾ ਕੀ ਹੈ ਉਹਦੇ ਤੋਂ ਪਹਿਲਾਂ ਕੀ ਸੀ ਕਿਉਂਕਿ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਸੇ ਜਨ ਤ੍ਰਿਪਤ ਅਗਾਈ ਉਸ ਮਾਲਕ ਦੇ ਚਰਨਾਂ ਨਾਲ ਜਿਸ ਦਾ ਮਨ ਲੀਨ ਹੋ ਗਿਆ ਉਹਦੇ ਤੋਂ ਪਹਿਲਾਂ ਕੀ ਸੀ ਪਾਤਸ਼ਾਹ ਕਹਿਣ ਲੱਗੇ ਪੀਰ ਜੀ ਨੂੰ ਕੁਝ ਵਸਤੂ ਮੰਗਾ ਲਓ ਜਿਹਦੀ ਗਿਣਤੀ ਹੋ ਸਕੇ ਪੀਰ ਨੇ ਆਪਣੇ ਪਾਸੋਂ ਮੋਤੀ ਮੰਗਾ ਲਏ ਸਾਹਿਬ ਕਹਿਣ ਲੱਗੇ ਪੀਰ ਜੀ ਇਹਨਾਂ ਦੀ ਗਿਣਤੀ ਕਰੋ ਹੁਣ ਪੀਰ ਨੇ ਗਿਣਤੀ ਸ਼ੁਰੂ ਕੀਤੀ ਇੱਕ ਦੋ ਤਿੰਨ ਚਾਰ ਪੰਜ ਗੁਰੂ ਨਾਨਕ ਸਾਹਿਬ ਕਹਿੰਦੇ ਪੀਰ ਜੀ ਰੁਕੋ ਗਿਣਤੀ ਠੀਕ ਨਹੀਂ ਕੀਤੀ ਹੈ ਦੁਬਾਰਾ ਫਿਰ ਗਿਣੋ ਦੁਬਾਰਾ ਫਿਰ ਗਿਣਤੀ ਕੀਤੀ ਪਾਤਸ਼ਾਹ ਕਹਿੰਦੇ ਅਜੇ ਵੀ ਤੁਹਾਡੀ ਗਿਣਤੀ ਠੀਕ ਨਹੀਂ ਹੈ ਫਿਰ ਗਿਣੋ ਤੀਸਰੀ ਵਾਰੀ ਪੀਰ ਜੀ ਨੇ ਗਿਣਿਆ ਉਹਦੇ ਅਨੁਸਾਰ ਤਾਂ ਗਿਣਤੀ ਠੀਕ ਹੀ ਕਰ ਰਿਹਾ ਸੀ ਸਾਹਿਬ ਕਹਿੰਦੇ ਨਹੀਂ ਅਜੇ ਵੀ ਤੁਹਾਡੀ ਗਿਣਤੀ ਠੀਕ ਨਹੀਂ ਪੀਰ ਜੀ ਕਹਿੰਦੇ ਮਹਾਰਾਜ ਜੀ ਮੈਂ ਤਾਂ ਬਿਲਕੁਲ ਗਿਣਤੀ ਠੀਕ ਕੀਤੀ ਹੈ ਇਹ ਤੁਹਾਡੇ ਸਾਹਮਣੇ ਇੱਕ ਦੋ ਤਿੰਨ ਚਾਰ ਪਾਤਸ਼ਾਹ ਕਹਿੰਦੇ ਪੀਰ ਜੀ ਚੰਗੀ ਤਰ੍ਹਾਂ ਗਿਣੋ ਇੱਕ ਤੋਂ ਪਹਿਲਾਂ ਕੀ ਹੈ ਇੱਕ ਤੋਂ ਪਹਿਲਾਂ ਕੀ ਹੈ ਉਹ ਗਿਣੋ ਕਹਿਣ ਲੱਗੇ ਮਹਾਰਾਜ ਇੱਕ ਤੋਂ ਪਹਿਲਾਂ ਤਾਂ ਕੁਛ ਵੀ ਨਹੀਂ ਹੈ ਇੱਕ ਤੋਂ ਪਹਿਲਾਂ ਤਾਂ ਸੁਣਿਆ ਕੁਝ ਵੀ ਨਹੀਂ ਹੈ ਅਤੇ ਪਾਤਸ਼ਾਹ ਕਹਿਣ ਲੱਗੇ ਪੀਰ ਜੀ ਪਰਮਾਤਮਾ ਤੋਂ ਬਿਨਾਂ ਪਹਿਲਾਂ ਵੀ ਕੁਛ ਨਹੀਂ ਸੀ ਪਰਮੇਸ਼ਰ ਤੋਂ ਬਿਨਾਂ ਪਹਿਲਾਂ ਕੁਝ ਵੀ ਨਹੀਂ ਸੀ ਅਰਬਦ ਨਰਬਦ ਧੁੰਦੂ ਕਾਰ ਧਰਨ ਨ ਗਗਨਾ ਹੁਕਮ ਅਪਾਰ ਨਾ ਦਿਨ ਰਹਿਣ ਨ ਚੰਦ ਨ ਸੂਰਜ ਸੁੰਨ ਸਮਾਦ ਲਗਾਏਂਦਾ ਕੁਝ ਵੀ ਨਹੀਂ ਸੀ ਫਿਰ ਮਹਾਰਾਜ ਉਹ ਰਹਿੰਦਾ ਕਿੱਥੇ ਹੈ ਪਾਤਸ਼ਾਹ ਕਹਿਣ ਲੱਗੇ ਇੱਕ ਦੁੱਧ ਦਾ ਕਟੋਰਾ ਮੰਗਵਾ ਲਓ ਪੀਰ ਨੇ ਦੁੱਧ ਦਾ ਕਟੋਰਾ ਮੰਗਵਾਇਆ ਅਤੇ ਪਾਤਸ਼ਾਹ ਕਹਿੰਦੇ ਪੀਰ ਜੀ ਦੁੱਧ ਨੂੰ ਚੰਗੀ ਤਰ੍ਹਾਂ ਕੱਪੜ ਛਾਣ ਕਰਕੇ ਇਸ ਨੂੰ ਸਾਫ਼ ਕਰਕੇ ਲੈ ਕੇ ਆਓ ਦੁੱਧ ਨੂੰ ਚੰਗੀ ਤਰ੍ਹਾਂ ਪੁਣ ਕੇ ਲੈ ਕੇ ਆਉਂਦਾ ਪੀਰ ਜੀ ਨੇ ਅਤੇ ਪਾਤਸ਼ਾਹ ਕਹਿੰਦੇ ਪੀਰ ਜੀ ਇਸ ਦੁੱਧ ਵਿੱਚ ਕੁਝ ਹੈ ਕਹਿੰਦਾ ਨਹੀਂ ਜੀ ਕੁਛ ਵੀ ਨਹੀਂ ਹੈ ਮੈਂ ਤਾਂ ਬਿਲਕੁਲ ਸਾਫ਼ ਕਰਕੇ ਲੈ ਕੇ ਆਇਆ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਪੀਰ ਜੀ ਦੁੱਧ ਵਿੱਚ ਕੁਝ ਨਾ ਕੁਝ ਹੈ ਚੰਗੀ ਤਰ੍ਹਾਂ ਧਿਆਨ ਨਾਲ ਦੇਖੋ ਇਸ ਦੇ ਵਿੱਚ ਕੁਝ ਹੈ ਕਹਿੰਦੇ ਮਹਾਰਾਜ ਮੈਨੂੰ ਤਾਂ ਦਿਸਦਾ ਨਹੀਂ ਹੈ ਸਾਹਿਬ ਕਹਿੰਦੇ ਚੰਗੀ ਤਰ੍ਹਾਂ ਇਸ ਦੀ ਧਿਆਨ ਨਾਲ ਪੜਚੋਲ ਕਰੋ ਅਤੇ ਪੀਰ ਜੀ ਕਹਿਣ ਲੱਗੇ ਪਾਤਸ਼ਾਹ ਜੀ ਇਹਦੇ ਵਿੱਚ ਦੁੱਧ ਦੇ ਵਿੱਚ ਘਿਓ ਹੈ ਅਤੇ ਮਹਾਰਾਜ ਕਹਿੰਦੇ ਘਿਓ ਕਿੱਥੇ ਹੈ ਜੀ ਦਿਸਦਾ ਨਹੀਂ ਹੈ ਆਪ ਜੀ ਕਈ ਵੀ ਬਚਨ ਪੜ੍ਹਦੇ ਹੋ ਨਾ ਸਗਲ ਬਨਸਪਤ ਮੈਂ ਬੈਸੰਤਰ ਸਗਲ ਦੁੱਧ ਮੈਂ ਘੀਆ ਉਹ ਚਨੀਚ ਮੈਂ ਜੋਤ ਸਮਾਣੀ ਘੱਟ ਘੱਟ ਮਾਧੋ ਜੀਆ ਉਹ ਸਾਰਿਆਂ ਵਿੱਚ ਰਮਿਆ ਹੋਇਆ ਸਗਲ ਬਨਸਪਤ ਮੈਂ ਬੈਸੰਤਰ ਸਗਲ ਦੁੱਧ ਮੈਂ ਘੀਆ ਲੱਕੜੀ ਵਿੱਚ ਅੱਗ ਹੈ ਪਰ ਦਿਖਾਈ ਨਹੀਂ ਦਿੰਦੀ ਫੁੱਲਾਂ ਵਿੱਚ ਖੁਸ਼ਬੋ ਹੈ ਦਿਖਾਈ ਨਹੀਂ ਦਿੰਦੀ ਦੁੱਧ ਵਿੱਚ ਘਿਓ ਹੈ ਦਿਖਾਈ ਨਹੀਂ ਪੈਂਦਾ ਇਸੇ ਤਰ੍ਹਾਂ ਪਰਮਾਤਮਾ ਤੁਹਾਡੇ ਸਾਰਿਆਂ ਵਿੱਚ ਜਾਂ ਦਿਖਾਈ ਨਹੀਂ ਦਿੰਦਾ ਉਹ ਸਾਡੇ ਸਾਰਿਆਂ ਵਿੱਚ ਹੈ ਉਹਦਾ ਵਾਸਾ ਸਾਡੇ ਸਾਰਿਆਂ ਵਿੱਚ ਹੀ ਹੈ ਇਹ ਮਤ ਸਮਝਣਾ ਕਿ ਸਿੱਖ ਵਿੱਚ ਜ਼ਿਆਦਾ ਹੈ ਅਤੇ ਹਿੰਦੂ ਵਿੱਚ ਘੱਟ ਹੈ ਇਹ ਹਿੰਦੂ ਹੰਕਾਰ ਕਰੇ ਵੀ ਮੇਰੇ ਵਿੱਚ ਬਹੁਤ ਹੈ ਅਤੇ ਮੁਸਲਮਾਨ ਵਿੱਚ ਘੱਟ ਹੈ ਨਹੀਂ ਉਹ ਸਾਰਿਆਂ ਵਿੱਚ ਇੱਕੋ ਜਿਹਾ ਹੀ ਸਮਾਇਆ ਹੋਇਆ ਕਿਉਂਕਿ ਸਾਰੀ ਰਚਨਾ ਹੀ ਉਸ ਦੀ ਹੈ ਕਰਤਾ ਜਿਹੜਾ ਆਪਣੀ ਕਿਰਤ ਵਿੱਚ ਸਮਾਇਆ ਹੋਇਆ ਹੈ ਨਾ, ਕਿਰਤ ਨੂੰ ਦੇਖ ਕੇ ਹੀ ਕਰਤੇ ਦੇ ਦੀਦਾਰ ਪ੍ਰਾਪਤ ਹੁੰਦੇ ਨੇ, ਉਹਦਾ ਕੋਈ ਵੱਖਰਾ ਰੂਪ ਨਹੀਂ ਹੈ। ਮਹਾਰਾਜ ਕਹਿੰਦੇ ਜਿਸ ਤਰ੍ਹਾਂ ਦੁੱਧ ਵਿੱਚ ਘਿਓ ਹੈ, ਫੁੱਲ ਵਿੱਚ ਖੁਸ਼ਬੋ ਹੈ, ਲੱਕੜੀ ਵਿੱਚ ਅਗਨੀ ਹੈ ਪਰ ਦਿਖਾਈ ਨਹੀਂ ਦਿੰਦੀ, ਉਸੇ ਤਰ੍ਹਾਂ ਪਰਮਾਤਮਾ ਸਾਰਿਆਂ ਵਿੱਚ ਹੀ ਹੈ ਪਰ ਦਿਖਾਈ ਨਹੀਂ ਦਿੰਦਾ ਹੈ। ਬੁੱਲਿਆ ਰੱਬ ਤਾਂ ਇੱਥੋਂ ਵੱਖ ਨਹੀਂ, ਦੇਖਣ ਵਾਲੀ ਅੱਖ ਨਹੀਂ। ਜਿਨ੍ਹਾਂ ਪਰਮਾਤਮਾ ਨੂੰ ਦੇਖਣਾ ਹੈ ਨਾ, ਉਹ ਇਹਨਾਂ ਨੇਤਰਾਂ ਦੇ ਨਾਲ ਨਹੀਂ ਦੇਖਦਾ ਹੈ। ਨਾਨਕ ਸੇ ਅੱਖਣੀਆਂ ਬਿਆਨ ਜਿਨ੍ਹੀਂ ਦਿਸੰਦੋ ਮਾਂ ਪਿਰੀ, ਉਹ ਜਿਨ੍ਹਾਂ ਮੇਰੇ ਪਿਆਰੇ ਪ੍ਰਭੂ ਨੂੰ ਦੇਖਣਾ, ਅੱਖਾਂ ਹੋਰ ਨੇ, ਉਹ ਵਿਚਾਰ ਅਤੇ ਵਿਵੇਕ ਦੇ ਨੇਤਰ ਨੇ। ਵਿਚਾਰ ਅਤੇ ਵਿਵੇਕ ਦੇ ਰਾਹੀਂ ਪਰਮਾਤਮਾ ਸਾਰਿਆਂ ਵਿੱਚ ਹੀ ਨਜ਼ਰ ਆ ਜਾਂਦਾ। ਪੀਰ ਕਹਿੰਦਾ ਮਹਾਰ ਚਲੋ ਠੀਕ ਹੈ ਤਾਂ ਨਸੱਲੀ ਆ, ਪਰ ਉਹ ਕਰਦਾ ਕੀ ਹੈ ਮਾਲਕ, ਪਰਮਾਤਮਾ ਕਰਦਾ ਕੀ ਹੈ? ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਪੀਰ ਜੀ ਤੁਸਾਂ ਨੇ ਬਹੁਤ ਸਵਾਲ ਕੀਤੇ, ਅਸੀਂ ਤੁਹਾਡੇ ਉੱਤਰ ਦਿੱਤੇ ਨੇ। ਅਤੇ ਜਿਹੜਾ ਦੇਣ ਵਾਲਾ ਹੁੰਦਾ ਹੈ ਨਾ, ਉਹ ਦਾਤਾ ਹੁੰਦਾ, ਕਹਿਣ ਵਾਲਾ ਮੰਗਤਾ ਹੁੰਦਾ। ਤੁਸੀਂ ਬੈਠੇ ਹੋ ਉੱਚੇ ਥਾਂ 'ਤੇ ਆਪਣੇ ਸਿੰਘਾਸਣ ਲਾ ਕੇ, ਅਸੀਂ ਖਲੋਤੇ ਹਾਂ ਤੁਹਾਡੇ ਸਾਹਮਣੇ। ਸਾਹਮਣੇ ਤਾਂ ਉਹ ਖਲੋਂਦਾ ਹੈ ਨਾ ਜਿਹਨੇ ਪ੍ਰਸ਼ਨ ਕਰਨਾ ਹੋਵੇ, ਸਵਾਲ ਕਰਨਾ ਹੋਵੇ, ਕੁਝ ਮੰਗਣਾ ਹੋਵੇ। ਦੇਣ ਵਾਲਾ ਤਾਂ ਉੱਪਰ ਬੈਠਦਾ ਹੈ ਨਾ, ਤੁਸੀਂ ਆਣ ਕੇ ਇੱਥੇ ਮੇਰੀ ਜਗ੍ਹਾ 'ਤੇ ਖਲੋਵੋ, ਮੈਂ ਤੁਹਾਡੀ ਜਗ੍ਹਾ 'ਤੇ ਬੈਠਦਾ, ਫਿਰ ਉੱਤਰ ਦੇਵਾਂਗੇ। ਪੀਰ ਜੀ ਥੱਲੇ ਆ ਗਏ, ਗੁਰਦੇਵ ਪਾਤਸ਼ਾਹ ਉੱਪਰ ਬੈਠ ਗਏ। ਕਹਿੰਦੇ ਦੱਸੋ ਮਹਾਰਾਜ, ਹੁਣ ਦੱਸੋ ਵੀ ਪਰਮਾਤਮਾ ਕਰਦਾ ਕੀ ਹੈ? ਸਾਹਿਬ ਕਹਿੰਦੇ ਇਹੀ ਕੁਝ ਕਰਦਾ ਜੋ ਹੁਣ ਕੀਤਾ ਹੈ। ਉਹ ਤੇਰੇ ਵਰਗੇ ਹੰਕਾਰੀਆਂ ਦਾ ਹੰਕਾਰ ਤੋੜ ਦਿੰਦਾ ਹੈ, ਉਹ ਉੱਚਿਆਂ ਨੂੰ ਨੀਵੇਂ ਕਰ ਦਿੰਦਾ, ਨੀਵਿਆਂ ਨੂੰ ਉੱਚਿਆਂ ਕਰ ਦਿੰਦਾ। ਜਲ ਤੇ ਥਲ ਕਰ ਥਲ ਤੇ ਕੂਆ, ਕੂਪ ਤੇ ਮੇਰ ਕਰਾਵੈ, ਧਰਤੀ ਤੇ ਆਕਾਸ਼ ਚੜਾਵੈ, ਚੜੇ ਆਕਾਸ਼ ਗਿਰਾਵੈ। ਇਹ ਉਹ ਕੁਝ ਕਰਦਾ ਉਹ ਮਾਲਕ। ਉਸ ਮਾਲਕ ਦੇ ਹੁਣ ਚਰਨ ਕਿਹੜੇ ਨੇ? ਇਹ ਜਿਹੜੇ ਸਰੀਰ ਦੇ ਸਥੂਲ ਚਰਨ ਨੇ ਨਾ, ਇਹ ਤਾਂ ਚਰਨ ਸਰੀਰ ਦੇ ਦੇਹ ਦੇ ਨਾਲ ਚਰਨ ਨੇ, ਹੁਣ ਦੇਹ ਤਾਂ ਹੈ ਹੀ ਨਹੀਂ। ਗੁਰੂ ਨਾਨਕ ਪਾਤਸ਼ਾਹ ਜੀ ਜਿਨ੍ਹਾਂ ਨੇ 10 ਜਾਮੇ ਧਾਰਨ ਕੀਤੇ ਨਿਰੰਕਾਰੀ ਜੋਤ ਨੇ, ਅਤੇ 9 ਜਾਮੇ ਤੱਕ ਪਾਤਸ਼ਾਹ ਨੇ ਚਰਨ ਧੋਏ, ਰਹਿ ਰਾਸ ਕਰ ਚਰਨਾਮ੍ਰਿਤ ਸਿੱਖਾਂ ਪਿਲਾਇਆ। ਚਰਨਾਮ੍ਰਿਤ ਦੇ ਕੇ ਸਿੱਖ ਬਣਾਏ ਜਾਂਦੇ ਸਨ। ਅਤੇ ਸਾਹਿਬੇ ਆਲਮ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਨਾ, ਕਿਉਂਕਿ ਸਮੇਂ ਦੇ ਅਨੁਸਾਰ ਉਪਦੇਸ਼ ਦਿੰਦੇ ਨੇ, ਸਾਨੂੰ ਚਰਨ ਪਾਹੁਲ ਦੇ ਨਾਲੋਂ ਗੁਰੂ ਪਾਤਸ਼ਾਹ ਨੇ ਤੋੜ ਕੇ ਅੰਮ੍ਰਿਤ ਦੀ ਪਾਹੁਲ ਬਖਸ਼ਿਸ਼ ਕੀਤੀ। ਕਿਉਂ ਬਖਸ਼ਿਸ਼ ਕੀਤੀ? ਹੁਣ ਸਰੀਰ ਦੇ ਗੁਰੂ ਨਹੀਂ ਹੋਵੇਗਾ, ਹੁਣ ਕੋਈ ਦੇਹ ਗੁਰੂ ਨਹੀਂ ਬਣੇਗੀ, ਹੁਣ ਤਾਂ ਗੁਰਮੂਰਤ ਗੁਰ ਸ਼ਬਦ ਹੈ। ਸਾਧ ਸੰਗਤ ਆਸਨ ਨਿਰੰਕਾਰੇ। ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਪੁੱਛਿਆ ਵੀ ਉਹ ਰਹਿੰਦਾ ਕਿੱਥੇ ਹੈ, ਅਤੇ ਭਾਈ ਸਾਹਿਬ ਜੀ ਕਹਿੰਦੇ ਨੇ ਗੁਰਮੂਰਤ ਸਤਿਗੁਰ ਮੂਰਤ ਸਾਧ ਸੰਗ ਆਸਨ ਨਿਰੰਕਾਰੇ। ਜਿਹੜਾ ਗੁਰੂ ਦਾ ਸਰੂਪ ਹੈ ਨਾ, ਉਹ ਸਾਧ ਸੰਗਤ ਹੈ, ਅਤੇ ਨਿਰੰਕਾਰ ਦਾ ਆਸਣ ਜਿਹੜਾ ਸੰਗਤ ਦੇ ਵਿੱਚ ਹੈ। ਨਿੱਜ ਘਰ ਮੇਰੋ ਰੂਪ ਸਾਧ ਸੰਗਤ ਨਾਰਦ ਮੁਨ। ਨਾਰਦ ਨੇ ਪੁੱਛਿਆ ਭਗਵਾਨ ਤੁਸੀਂ ਕਿੱਥੇ ਰਹਿੰਦੇ ਹੋ, ਅਤੇ ਭਗਵਾਨ ਕਹਿੰਦੇ ਨਾਰਦ ਅਸੀਂ ਗੁਰੂ ਕੀ ਸੰਗਤ ਵਿੱਚ ਰਹਿੰਦੇ ਹਾਂ। ਜਦੋਂ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਨੇ ਗੁਰਤਾ ਗੱਦੀ ਭਾਈ ਲਹਿਣਾ ਜੀ ਨੂੰ ਬਖਸ਼ਿਸ਼ ਕਰ ਦਿੱਤੀ ਨਾ, ਅਤੇ ਸਿੱਖਾਂ ਨੇ ਪਾਤ ਪੁੱਛਿਆ ਮਹਾਰਾਜ ਅਸੀਂ ਦੀਦਾਰ ਕਿੱਥੋਂ ਕਰਾਂਗੇ, ਅਤੇ ਮੇਰੇ ਗੁਰਦੇਵ ਪਾਤਸ਼ਾਹ ਜੀ ਨੇ ਬਚਨ ਕਹੇ ਸਨ, ਬਾਬਾ ਮੜੀ ਨਾ ਗੋਰ ਬਸੈ ਅੰਗਦ ਕੇ ਹੀਏ ਮੋ, ਕਿ ਬਾਬਾ ਕਿਤੇ ਮੜੀਆਂ ਕਬਰਾਂ ਦੇ ਵਿੱਚ ਨਹੀਂ ਹੈ। ਉਹ ਭਲਿਓ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਵੀ ਕਬਰਾਂ 'ਤੇ ਲਿਜਾਣ ਤੋਂ ਗੁਰੇਜ਼ ਨਹੀਂ ਕਰਦੇ। ਧੰਨਵਾਦੀ ਹਾਂ, ਪ੍ਰਸ਼ਾਸਨ ਦੇ ਕਈ ਵਾਰੀ ਬਹੁਤ ਸਹਿਯੋਗ ਦਿੰਦੇ ਨੇ। ਕੁਝ ਗੁਰੂ ਕੇ ਪਿਆਰੇ ਇਸੇ ਕਿਰਤ 'ਤੇ ਲੱਗੇ ਹੋਏ ਨੇ ਕਿ ਸਤਿਗੁਰਾਂ ਦੇ ਸਰੂਪ ਦਾ ਸਤਿਕਾਰ ਕਰਨਾ। ਕਈ ਵਾਰੀ ਸਾਨੂੰ ਪਤਾ ਨਹੀਂ ਹੁੰਦਾ, ਭੁਲੇਖੇ ਦੇ ਵਿੱਚ ਅਸੀਂ ਤਿਫਲ ਦਿਮਾਗੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਪੀਰਖਾਨਿਆਂ 'ਤੇ, ਮੜੀਆਂ 'ਤੇ, ਮਸਾਣੀਆਂ 'ਤੇ, ਜਠੇਰਿਆਂ ਦੇ ਉੱਤੇ ਲੈ ਜਾਂਦੇ। ਨਹੀਂ ਭਾਈ, ਠੀਕ ਹੈ ਤੁਹਾਡੇ ਬਜ਼ੁਰਗ ਨੇ, ਸਤਿਕਾਰ ਕਰੋ, ਪਰ ਗੁਰੂ ਦਾ ਸਤਿਕਾਰ ਕਰੋਗੇ ਤੁਹਾਡੇ ਵਡੇਰੇ ਵੀ ਖੁਸ਼ ਹੋਣਗੇ। ਜੇ ਤੁਸੀਂ ਗੁਰੂ ਦਾ ਨਿਰਾਦਰ ਕਰਦੇ ਹੋ ਤਾਂ ਉਹਨਾਂ ਦੀ ਖੁਸ਼ੀ ਕਿਵੇਂ ਮਿਲੇਗੀ? ਉਹਨਾਂ ਨੂੰ ਯਾਦ ਕਰਨਾ ਘਰ ਵਿੱਚ ਬੈਠ ਕੇ, ਗੁਰਦੁਆਰੇ ਵਿੱਚ ਬੈਠ ਕੇ ਯਾਦ ਕਰੋ, ਕਿਉਂਕਿ ਬਾਬਾ ਮੜੀ ਨਾ ਗੋਰ, ਬਾਬਾ ਕਿਤੇ, ਗੁਰੂ ਕਿਤੇ ਮੜੀਆਂ ਮਸਾਣੀਆਂ ਵਿੱਚ ਨਹੀਂ, ਕਿਤੇ ਕਬਰਾਂ ਵਿੱਚ ਨਹੀਂ ਹੈ। ਜਾਂ ਤਾਂ ਗੁਰੂ ਅੰਗਦ ਦੇ ਹੀਏ ਮੈਂ ਅਤੇ ਸਾਹਿਬ ਕਹਿੰਦੇ, ਜਾਂ ਸੰਗਤ ਦੇ ਵਿੱਚ ਹੈ। ਸੰਗਤ ਦੇ ਵਿੱਚ ਪਰਮਾਤਮਾ ਦਾ ਵਾਸ ਹੈ। ਗੁਰੂ ਦੇ ਜਿਹੜੇ ਚਰਨ ਕਮਲ ਨੇ ਨਾ, ਉਹ ਹੈ ਗੁਰੂ ਦਾ ਸ਼ਬਦ। ਗੁਰਮੂਰਤ ਗੁਰ ਸ਼ਬਦ ਹੈ, ਗੁਰੂ ਦਾ ਗੁਰੂ ਦੀ ਮੂਰਤ, ਗੁਰੂ ਦਾ ਸ਼ਬਦ। ਚਰਨ ਕਮਲ ਕੀ ਟੇਕ, ਸਤਿਗੁਰ ਦਿੱਤੀ ਤੁਸ ਕਹਿ ਬਲਰਾਮ ਜੀਓ। ਹੁਣ ਕਿਹੜੇ ਚਰਨ ਕਮਲਾਂ ਦਾ ਆਸਰਾ ਦਿੱਤਾ ਹੈ? ਗੁਰੂ ਦੇ ਸ਼ਬਦ ਦਾ ਆਸਰਾ ਸਿੱਖ ਨੇ ਲੈਣਾ। ਗੁਰਦੇਵ ਨੇ ਸਾਨੂੰ ਖੰਡੇ ਬਾਟੇ ਦਾ ਅੰਮ੍ਰਿਤ ਬਖਸ਼ਿਸ਼ ਕਰਕੇ ਨਾ ਇਹ ਬਚਨ ਕਹਿ ਦਿੱਤੇ ਸਨ, ਭਾਈ ਇਹ ਸਾਡਾ ਸਰੀਰ ਹਰ ਜਗ੍ਹਾ ਦੇ ਉੱਤੇ ਨਹੀਂ ਜਾ ਸਕਦਾ, ਹਰ ਜਗ੍ਹਾ 'ਤੇ ਨਹੀਂ ਜਾ ਸਕਦਾ, ਇੱਕ ਜਗ੍ਹਾ 'ਤੇ ਸਥੂਲ ਸਰੀਰ ਰਹਿ ਸਕਦਾ। ਪਰ ਅਸੀਂ ਹੁਣ ਉਸ ਨੂੰ ਗੁਰੂ ਥਾਪਣਾ ਹੈ ਜਿਹੜਾ ਜੁਗੋ ਜੁਗ ਅਟਲ ਅਤੇ ਹਰ ਥਾਂ ਦੇ ਉੱਤੇ ਪ੍ਰਕਾਸ਼ਮਾਨ ਹੋਵੇਗਾ। ਇੰਗਲੈਂਡ ਚਲੇ ਜਾਓ, ਅਮੈਰੀਕਾ ਚਲੇ ਜਾਓ, ਕਨੇਡਾ ਚਲੇ ਜਾਓ, ਜਿੱਥੇ ਮਰਜ਼ੀ ਚਲੇ ਜਾਓ, ਗੁਰੂ ਗ੍ਰੰਥ ਸਾਹਿਬ ਜੀ ਉੱਥੇ ਹੀ ਪ੍ਰਕਾਸ਼ ਨੇ, ਉੱਥੇ ਹੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ਮਾਨ ਨੇ, ਉੱਥੇ ਗੁਰੂ ਕੀ ਪਿਆਰੀ ਸੰਗਤ ਦੀਦਾਰ ਕਰਦੀ ਹੈ। ਇਸ ਲਈ ਗੁਰੂ ਦੇ ਚਰਨ ਕਮਲ ਜਿਹੜੇ ਨੇ ਉਹ ਹੈ ਗੁਰੂ ਦਾ ਸ਼ਬਦ। ਵਿਸਤਾਰ ਨਾ ਕਰਾਂ ਕਿਉਂਕਿ ਸਮਾਂ ਇਜਾਜ਼ਤ ਨਹੀਂ ਦੇ ਰਿਹਾ। ਚਰਨ ਕਮਲ ਸਿਉਂ ਜਾਂਕਾ ਮਨ ਲੀਨਾ ਸੇ ਜਨ ਤ੍ਰਿਪਤ ਅਗਾਈ। ਗੁਰੂ ਦੇ ਕਮਲ ਸਰੀਖੇ ਚਰਨ, ਗੁਰੂ ਦੇ ਸ਼ਬਦ ਰੂਪੀ ਚਰਨ, ਜਿਹੜਾ ਸ਼ਬਦ ਭਾਈ ਗੋਇੰਦੇ ਦੇ ਮਨ ਵਿੱਚ ਵਸਿਆ ਸੀ ਅਤੇ ਹਜ਼ਾਰਾਂ ਮੀਲਾਂ 'ਤੇ ਬੈਠੇ ਨੇ ਪਾਤਸ਼ਾਹ ਜੀ ਨੂੰ ਆਪਣੇ ਪ੍ਰੇਮ ਦੀ ਗਲਵੱਕੜੀ ਵਿੱਚ, ਪ੍ਰੇਮ ਦੀ ਪਕੜ ਵਿੱਚ ਲੈ ਲਿਆ ਸ਼ਬਦ ਨਾਲ ਜੁੜ ਕੇ। ਉਸ ਨੂੰ ਪਾਤਸ਼ਾਹ ਕਹਿੰਦੇ ਸੇ ਜਨ, ਉਹ ਜਨ, ਉਹ ਗੁਰੂ ਕੇ ਪਿਆਰੇ ਸਤ ਸੰਗੀ ਹਮੇਸ਼ਾ ਤ੍ਰਿਪਤ ਅਗਾਈ ਰੱਜੇ ਰਹਿੰਦੇ ਹਨ, ਪ੍ਰਸੰਨ ਹਨ।
ਗੁਣ ਅਮੋਲ ਜਿਸ ਹਿਰਦੈ ਨ ਵਸਿਆ, ਤੀ ਨਰ ਤ੍ਰਿਸ਼ਨ ਤ੍ਰਿਖਾਈ।
ਹੁਣ ਗੁਰਦੇਵ ਜੀ ਦੂਸਰਾ ਪੱਖ ਕਹਿੰਦੇ ਨੇ, ਗੁਣ ਅਮੋਲ, ਪਰਮਾਤਮਾ ਦੇ ਜਿਹੜੇ ਗੁਣ ਨੇ ਨਾ ਉਹ ਅਮੋਲ ਨੇ। ਅਮੋਲ ਤੋਂ ਭਾਵ ਕਿ ਉਹਨਾਂ ਦੀ ਕੋਈ ਕੀਮਤ ਹੀ ਨਹੀਂ ਹੈ, ਕਿਸੇ ਕੀਮਤ ਦੇ ਉੱਤੇ ਨਹੀਂ ਪ੍ਰਾਪਤ ਕੀਤੇ ਜਾ ਸਕਦੇ। ਪ੍ਰਭੂ ਦਾ ਨਾਮ ਵੀ ਅਮੋਲ ਹੈ, ਸਾਈਂ ਨਾਮ ਅਮੋਲ, ਕੀਮ ਨਾ ਕੋਈ ਜਾਣ ਦੋ। ਪਰਮਾਤਮਾ ਦਾ ਨਾਮ ਵੀ ਅਮੋਲ ਹੈ। ਆਪ ਜੀ ਰੋਜ਼ਾਨਾ ਨਿਤਨੇਮ 'ਤੇ ਕਰਦੇ ਹੋ ਨਾ ਗੁਰੂ ਕੇ ਸਿੱਖ, ਅਤੇ ਜੇ ਨਿਤਨੇਮ ਨਹੀਂ ਕਰਦਾ ਤਾਂ ਉਹ ਆਪਣੇ ਆਪ ਨੂੰ ਸਿੱਖ ਨਾ ਸਮਝੇ। ਨਿਤਨੇਮ ਜ਼ਰੂਰੀ ਹੈ। ਹਾਂ, ਕਈ ਵਾਰੀ ਐਸਾ ਹੋ ਜਾਂਦਾ ਕੋਈ ਬਜ਼ੁਰਗ ਹੈ, ਵਿੱਦਿਆ ਨਹੀਂ ਪ੍ਰਾਪਤ ਹੋਈ, ਉਹ ਨਿਤਨੇਮ ਕਰ ਨਹੀਂ ਸਕਦਾ, ਪੜ੍ਹ ਨਹੀਂ ਸਕਦਾ, ਸੁਣ ਵੀ ਨਹੀਂ ਸਕਦਾ। ਚਲੋ, ਅਤੇ ਸਤਿਗੁਰਾਂ ਨੇ ਕਿੰਨੀ ਬਖਸ਼ਿਸ਼ ਕਰ ਦਿੱਤੀ ਸਾਡੇ 'ਤੇ, ਭਾਈ ਜੇ ਤੂੰ ਨਾ ਪੜ੍ਹ ਸਕਦਾ ਹੈ ਨਾ ਸੁਣ ਸਕਦਾ ਹੈ ਤਾਂ ਕੰਮ ਸੇ ਕੰਮ ਵਾਹਿਗੁਰੂ ਹੀ ਜਪ ਲਿਆ ਕਰ। ਜੋ ਪ੍ਰਾਣੀ ਗੋਬਿੰਦ ਧਿਆਵੇ ਪੜ੍ਹਿਆ ਅਨਪੜ੍ਹਿਆ ਪਰਮ ਗਤ ਪਾਵੇ। ਜੇ ਅੰਮ੍ਰਿਤ ਵੇਲੇ ਨਿਤਨੇਮ ਦੀਆਂ ਬਾਣੀਆਂ ਦਾ ਪਾਠ ਨਹੀਂ ਕਰ ਸਕਿਆ, ਨਹੀਂ ਸੁਣ ਸਕਿਆ, ਇੱਕ ਘੰਟਾ ਜ਼ਰੂਰ ਵਾਹਿਗੁਰੂ ਗੁਰਮੰਤਰ ਮੂਲ ਮੰਤਰ ਦਾ ਜਾਪ ਜ਼ਰੂਰ ਕਰ ਲੈ, ਸਿੱਖਾ ਜ਼ਰੂਰ ਜਪ ਲੈ। ਸੰਗਤ ਕਾਰੇ ਸੇਵਾ ਕਾਰੇ ਜਪ, ਅਮੋਲ ਗੁਣ ਹੈ ਮਾਲਕ ਦੇ, ਪਰ ਜਿਹਦੇ ਹਿਰਦੇ ਵਿੱਚ ਵੱਸਿਆ ਹੀ ਨਹੀਂ ਮਾਲਕ ਦਾ, ਪਰਮਾਤਮਾ ਦਾ ਅਮੋਲਕ ਨਾਮ, ਪ੍ਰਭੂ ਦੀਆਂ ਅਸੀਸਾਂ ਬਖਸ਼ਿਸ਼ਾਂ ਵੱਸੀਆਂ ਹੀ ਨਹੀਂ, ਅਤੇ ਨਰ ਤ੍ਰਿਸ਼ਨ ਤ੍ਰਿਖਾਈ, ਉਹ ਜਿਹੜੇ ਮਨੁੱਖ ਨੇ ਮਾਇਆ ਦੀ ਤ੍ਰਿਸ਼ਨਾ ਵਿੱਚ ਹਮੇਸ਼ਾ ਹੀ ਪਿਆਸੇ ਰਹਿੰਦੇ ਨੇ, ਉਹਨਾਂ ਦੀ ਤ੍ਰਿਸ਼ਨਾ ਬੁੱਝਦੀ ਹੋਈ ਨਹੀਂ, ਕਿਉਂਕਿ ਤ੍ਰਿਸ਼ਨਾ ਬਿਰਲੇ ਹੀ ਕੀ ਬੁੱਝੀ ਹੈ, ਕੋਟ ਜੋਰ ਹੈ ਲੱਖ ਕਰੋੜ ਹੈ ਮਨ ਨਾ ਹੋ ਰਹੇ, ਪਰੈ ਪਰੈ ਹੀ ਕੋ ਲੁੱਝੀ ਹੈ। ਇਹ ਤਾਂ ਵੱਧਦੀ ਜਾਂਦੀ ਵੱਧਦੀ ਜਾਂਦੀ ਵੱਧਦੀ ਜਾਂਦੀ ਹੈ, ਅਤੇ ਮਹਾਰਾਜ ਜੀ ਫਿਰ ਬੁੱਝੇਗੀ ਵੀ ਕਿਸੇ ਤਰ੍ਹਾਂ ਕਿ ਨਹੀਂ, ਇਹ ਤ੍ਰਿਸ਼ਨਾ ਖਤਮ ਵੀ ਹੋ ਸਕਦੀ ਹੈ ਕਿ ਨਹੀਂ। ਮਹਾਰਾਜ ਸਾਹਿਬ ਕਹਿੰਦੇ ਹੋ ਸਕਦੀ ਹੈ ਭਾਈ, ਫਿਰ ਕਿਵੇਂ ਤ੍ਰਿਸ਼ਨਾ ਖਤਮ ਹੋ ਸਕਦੀ ਹੈ, ਕਿਵੇਂ ਬੁੱਝ ਸਕਦੀ ਹੈ? ਅਤੇ ਪਾਤਸ਼ਾਹ ਕਹਿੰਦੇ ਤ੍ਰਿਸ਼ਨਾ ਬੂਝੈ ਹਰਿ ਕੈ ਨਾਮ, ਤ੍ਰਿਸ਼ਨਾ ਪਰਮਾਤਮਾ ਦਾ ਨਾਮ ਜਪ ਕੇ ਬੁੱਝਦੀ ਹੈ। ਅਤੇ ਨਾਮ ਜਪਣ ਵਾਸਤੇ ਨਾ ਪਰਿਵਾਰ ਤਿਆਗਣ ਦੀ ਲੋੜ, ਨਾ ਕਾਰੋਬਾਰ ਤਿਆਗਣ ਦੀ ਲੋੜ, ਨਾ ਜੰਗਲਾਂ ਵਿੱਚ ਜਾਣ ਦੀ ਲੋੜ, ਨਾ ਭੁੱਖੇ ਮਰਨ ਦੀ ਲੋੜ, ਨਾ ਪਿਆਸੇ ਰਹਿਣ ਦੀ ਲੋੜ। ਉਠਤ ਬੈਠਤ ਸੋਵਤ ਧਿਆਈਐ ਮਾਰਗ ਚਲਤ ਹਰੇ ਹਰ ਗਾਈਐ, ਕਿਤਨਾ ਸੁਖਾਲਾ ਤਰੀਕਾ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਸਾਨੂੰ। ਇਸ ਲਈ ਸਾਹਿਬ ਜੀ ਕਹਿੰਦੇ ਨੇ ਪਹਿਲੀ ਪੰਕਤੀ ਵਿੱਚ, ਉਹ ਹਮੇਸ਼ਾ ਰੱਜੇ ਨੇ ਜਿਨ੍ਹਾਂ ਦਾ ਮਨ ਗੁਰੂ ਦੇ ਚਰਨਾਂ ਨਾਲ ਜੁੜ ਗਿਆ। ਦੂਜੀ ਪੰਕਤੀ ਵਿੱਚ ਕਹਿੰਦੇ ਉਹ ਹਮੇਸ਼ਾ ਹੀ ਤ੍ਰਿਖਾਈ ਪਿਆਸੇ ਰਹਿੰਦੇ ਨੇ, ਮਾਇਆ ਦੀ ਤ੍ਰਿਸ਼ਨਾ ਉਹਨਾਂ ਦੀ ਬੁੱਝਦੀ ਨਹੀਂ ਜਿਨ੍ਹਾਂ ਦੇ ਹਿਰਦੇ ਵਿੱਚ ਪਰਮਾਤਮਾ ਦੇ ਅਮੋਲਕ ਗੁਣ, ਪ੍ਰਭੂ ਦਾ ਨਾਮ ਨਹੀਂ ਵੱਸਿਆ ਹੈ।
ਹਰ ਆਰਾਧੇ ਅਰੋਗ ਅਨਦਾਈ,
ਸੁਖਾਲੇ ਬਚਨ ਬਖਸ਼ਿਸ਼ ਕੀਤੇ ਦੁਰਦਾਤਾਰ ਜੀ ਨੇ। ਹਰ ਆਰਾਧੇ, ਹਰੀ ਪਰਮਾਤਮਾ ਦੀ ਆਰਾਧਨਾ ਕਰਨ ਕਰਕੇ, ਜਿਨ੍ਹਾਂ ਨੇ ਆਰਾਧਿਆ ਹੈ ਨਾ ਪਰਮਾਤਮਾ ਦਾ ਨਾਮ, ਪਰਮੇਸ਼ਰ ਨੂੰ ਨਾਮ ਜਪਿਆ ਜਿਨ੍ਹਾਂ ਨੇ, ਉਹਨਾਂ ਨੂੰ ਕੀ ਮਿਲਿਆ? ਅਸੀਂ ਪ੍ਰਸ਼ਨ ਬੜੇ ਕਰਦੇ ਹਾਂ ਨਾ ਵੀ ਅੰਮ੍ਰਿਤ ਵੇਲੇ ਜਾਗਣ ਨਾਲ ਕੀ ਮਿਲਦਾ ਹੈ, ਗੁਰੂ ਘਰ ਵਿੱਚ ਆਉਣ ਨਾਲ ਕੀ ਮਿਲਦਾ ਹੈ, ਬਾਣੀ ਪੜ੍ਹਨ ਨਾਲ ਕੀ ਮਿਲਦਾ ਹੈ, ਕੇਸ ਰੱਖਣ ਨਾਲ ਕੀ ਪ੍ਰਾਪਤੀ ਹੁੰਦੀ ਹੈ, ਅੰਮ੍ਰਿਤ ਛਕਣ ਦੇ ਕੀ ਲਾਭ ਨੇ? ਹਰ ਇੱਕ ਗੱਲ ਦਾ ਅਸੀਂ ਲਾਭ ਸੋਚਦੇ ਹਾਂ ਵੀ ਲਾਭ ਕੀ ਹੋਵੇਗਾ। ਪਾਤਸ਼ਾਹ ਕਹਿੰਦੇ ਜੇ ਤੂੰ ਲਾਭ ਦੀ ਗੱਲ ਕਰਦਾ ਹੈ ਨਾ, ਅਤੇ ਖਿਆਲ ਕਰੀ ਹਰ ਆਰਾਧੇ ਅਰੋਗ, ਹਰੀ ਪਰਮਾਤਮਾ ਦਾ ਨਾਮ ਜਪਣ ਕਰਕੇ ਅਰੋਗ ਹੋ ਜਾਈਦਾ ਹੈ, ਕੋਈ ਰੋਗ ਲੱਗਦਾ ਹੀ ਨਹੀਂ ਹੈ, ਕਿਉਂਕਿ ਰੋਗ ਉਸ ਨੂੰ ਲੱਗਦੇ ਨੇ ਜਿਹੜਾ ਪਰਮਾਤਮਾ ਨਾਲੋਂ ਟੁੱਟ ਜਾਏ। ਕਦੇ ਸੂਰਜ ਦੇ ਸਾਹਮਣੇ ਹਨੇਰਾ ਆ ਸਕਦਾ, ਹਿਮਾਲਿਆ ਦੇ ਸਾਹਮਣੇ ਗਰਮੀ ਜਾ ਸਕਦੀ ਹੈ, ਇਸੇ ਤਰ੍ਹਾਂ ਗੁਰੂ ਦਾ ਨਾਮ ਜਪਿਆ ਵੀ ਦੁੱਖ ਨਹੀਂ ਆ ਸਕਦਾ ਹੈ। ਅਤੇ ਦੁੱਖ ਆਉਂਦਾ ਕਦੇ ਆ? ਦੁੱਖ ਤਦੇ ਜਾਂ ਵਿਸਰ ਜਾਏ, ਦੁੱਖ ਉਦੋਂ ਆਉਂਦਾ ਜਦੋਂ ਪਰਮਾਤਮਾ ਭੁੱਲ ਜਾਂਦਾ ਹੈ। ਇਹ ਜਿਹੜਾ ਸਮਾਂ ਚੱਲ ਰਿਹਾ, ਆਪ ਜੀ ਨੇ ਪਿਛਲੇ ਦਿਨੀ ਸਤਿਗੁਰਾਂ ਦਾ ਉਪਦੇਸ਼ ਸਰਵਣ ਕੀਤਾ, ਚੇਤ ਗੋਬਿੰਦ ਆਰਾਧੀਐ ਹੋਵੇ ਆਨੰਦ ਘਣਾ। ਚੇਤ ਦਾ ਮਹੀਨਾ ਕਿਹੜਾ ਹੈ? ਮਨੁੱਖਾ ਜਨਮ ਚੇਤ ਦਾ ਮਹੀਨਾ ਹੈ। ਇਸ ਮਨੁੱਖਾ ਜੀਵਨ ਰੂਪੀ ਚੇਤ ਦੇ ਮਹੀਨੇ ਵਿੱਚ ਉਸ ਪਰਮਾਤਮਾ ਨੂੰ ਆਰਾਧਨਾ ਚਾਹੀਦਾ, ਜਪਣਾ ਚਾਹੀਦਾ। ਕਾਹਦੇ ਵਾਸਤੇ? ਬਹੁਤਾ ਹੀ ਆਨੰਦ ਪ੍ਰਾਪਤ ਹੋਵੇਗਾ, ਬਹੁਤਾ ਸੁੱਖ ਪ੍ਰਾਪਤ ਹੋਵੇਗਾ। ਇਸ ਕਰਕੇ ਅਰੋਗ ਅਨਦਾਈ, ਹਮੇਸ਼ਾ ਰੋਗਾਂ ਤੋਂ ਰਹਿਤ ਹੋ ਜਾਂਦਾ ਹੈ, ਪ੍ਰਸੰਨਤਾ ਦੇ ਵਿੱਚ ਰਹਿੰਦਾ। ਕਦੇ ਰੋਗੀ ਨੂੰ ਵੀ ਪ੍ਰਸੰਨ ਤੱਕੇ, ਕੋਈ ਮਨੁੱਖ ਰੋਗੀ ਹੈ, ਕੋਈ ਬੰਦਾ, ਕੋਈ ਇਸਤਰੀ, ਕੋਈ ਪੁਰਸ਼ ਰੋਗੀ ਹੈ, ਉਸ ਰੋਗੀ ਨੂੰ ਕਦੇ ਖੁਸ਼ੀ ਦੇਖਿਆ ਤੁਸੀਂ? ਕਿਤੇ ਹੱਸਦਿਆਂ ਖੇਡਦਿਆਂ ਦੇਖਿਆ? ਉਹਨੂੰ ਤਾਂ ਰੋਟੀ ਵੀ ਚੰਗੀ ਨਹੀਂ ਲੱਗਦੀ, ਉਹ ਤਾਂ ਜਲ ਵੀ ਛਕੇ ਅਤੇ ਕਹਿੰਦਾ ਮੇਰਾ ਜੀ ਨਹੀਂ ਕਰਦਾ, ਬਕ ਬਕਾ ਲੱਗਦਾ, ਪਾਣੀ ਵੀ ਅੰਦਰ ਨਹੀਂ ਲੰਘਦਾ। ਕਿਉਂਕਿ ਰੋਗ ਜਿਹੜਾ ਹੈ ਨਾ, ਉਹ ਖੁਸ਼ੀਆਂ ਖੇੜੇ ਸਾਰੇ ਖਤਮ ਕਰ ਦਿੰਦਾ। ਆਰੋਗੀ ਮਨੁੱਖ ਜਿਹਦੇ ਵਿੱਚ ਕੋਈ ਰੋਗ ਨਹੀਂ ਹੈ, ਉਸਨੂੰ ਮਿੱਸਾ ਬਹਿਆ ਪ੍ਰਸ਼ਾਦਾ ਪ੍ਰਾਪਤ ਹੋ ਜਾਏ, ਉਹਦੇ ਵਿੱਚੋਂ ਵੀ ਅੰਮ੍ਰਿਤ ਵਰਗਾ ਸਵਾਦ ਆਉਂਦਾ ਹੈ। ਕਿਉਂਕਿ ਉਹ ਅਰੋਗ ਹੈ, ਭੁੱਖ ਨਾ ਲੱਗਣੀ ਇਹ ਰੋਗੀ ਹੈ, ਭੁੱਖ ਦੀ ਚਾਹਨਾ ਵਧਣੀ ਅਰੋਗਤਾ ਦੀ ਨਿਸ਼ਾਨੀ ਹੈ। ਇਸ ਕਰਕੇ ਹਮੇਸ਼ਾ ਅਰੋਗ ਨੇ, ਅਨਦਾਈ ਪ੍ਰਸੰਨਤਾ ਵਿੱਚ ਨੇ।
ਜਿਸ ਨੂੰ ਵਿਸਰੈ ਮੇਰਾ ਰਾਮ ਸਨੇਹੀ, ਤਿਸ ਲਾਖ ਬੀਦਨ ਜਣ ਆਈ।
ਅਤੇ ਪਾਤਸ਼ਾਹ ਕਹਿੰਦੇ ਜਿਸ ਨੂੰ ਵਿਸਰੇ ਮੇਰਾ ਰਾਮ ਸਨੇਹੀ, ਮੇਰਾ ਰਾਮ ਸਨੇਹੀ, ਕੋ ਕੈਸਾ ਪਿਆਰਾ ਸ਼ਬਦ ਹੈ। ਰਾਮ ਜੋ ਸਾਰਿਆਂ ਦਾ ਸਨੇਹੀ ਪਿਆਰਾ ਹੈ, ਰਾਮ ਪਰਮਾਤਮਾ ਜੋ ਸਾਰਿਆਂ ਨੂੰ ਪਿਆਰ ਕਰਦਾ ਹੈ, ਉਹ ਨਹੀਂ ਦੇਖਦਾ ਵੀ ਇਹ ਕਾਲੇ ਰੰਗ ਦਾ ਹੈ, ਗੋਰੇ ਰੰਗ ਦਾ ਹੈ, ਇਹ ਅਮੀਰ ਹੈ, ਇਹ ਗਰੀਬ ਹੈ, ਇਹ ਖੱਤਰੀ ਹੈ, ਬ੍ਰਾਹਮਣ ਹੈ, ਸ਼ੂਦਰ ਹੈ, ਵੈਸ ਹੈ, ਉਹ ਸਾਰਿਆਂ ਨੂੰ ਪਿਆਰ ਕਰਦਾ। ਕਿਉਂ ਦੇ ਉੱਤੇ ਸਾਰੇ ਉਹਦੇ ਹੀ ਨੇ ਨਾ, ਪਿਤਾ ਦੇ ਜਿਤਨੇ ਵੀ ਬੱਚੇ ਹੁੰਦੇ ਨੇ, ਦੋ ਨੇ, ਤਿੰਨ ਨੇ, ਚਾਰ ਨੇ, ਪਿਤਾ ਸਾਰਿਆਂ ਨੂੰ ਪਿਆਰ ਕਰਦਾ ਹੈ, ਭਾਵੇਂ ਉਹ ਕੋਝਾ ਹੋਵੇ ਅਤੇ ਭਾਵੇਂ ਸੁੰਦਰ ਹੋਵੇ, ਉਹ ਤਾਂ ਸਾਰਿਆਂ ਨੂੰ ਪਿਆਰ ਕਰਦਾ ਹੈ ਨਾ। ਪਰਮਾਤਮਾ ਵੀ ਸਾਰਿਆਂ ਦਾ ਪਿਆਰ ਕਰਨ ਵਾਲਾ, ਸਾਰਿਆਂ ਨੂੰ ਆਪਣੇ ਸਮਝਦਾ ਹੈ। ਅਤੇ ਸਮਝ ਲਓ ਕਿ ਜਿਸ ਨੂੰ ਉਹ ਪਰਮਾਤਮਾ ਸਾਰਿਆਂ ਦਾ ਪਿਆਰਾ ਵਿਸਰ ਜਾਏ, ਸਮਝ ਲਓ ਕਿ ਲੱਖਾਂ ਹੀ ਉਹਨੂੰ ਬੇਦਨ ਜਨ ਆਈ, ਲੱਖਾਂ ਹੀ ਬਿਮਾਰੀਆਂ ਸਮਝੋ ਉਹਨੂੰ ਆਉਣ ਲੱਗਦੀਆਂ ਨੇ।
ਰਹਾਉ ਜਿਹ ਜਨ ਓਟ ਗਹੀ ਪ੍ਰਭ ਤੇਰੇ, ਸੇ ਸੁਖੀਏ ਪ੍ਰਭ ਸਰਣੇ।
ਮੇਰੇ ਪਾਤਸ਼ਾਹ ਸਤਿਗੁਰੂ ਜੀ, ਜਿਹ ਜਨ, ਜਿਸ ਜਨ ਨੇ ਪ੍ਰਭੂ ਤੇਰੀ ਓਟ ਗ੍ਰਹਿਣ ਕਰ ਲਈ, ਗਹੀ ਗ੍ਰਹਿਣ ਕਰ ਲਈ, ਤੇਰੀ ਓਟ ਪਕੜ ਲਈ, ਪਾਤਸ਼ਾਹ ਕਹਿੰਦੇ ਸੇ ਸੁਖੀਏ ਪ੍ਰਭ ਸਰਣੇ, ਉਹ ਹਮੇਸ਼ਾ ਹੀ ਤੇਰੀ ਸ਼ਰਨ ਵਿੱਚ ਆਉਣ ਕਰਕੇ ਸੁਖੀ ਨੇ, ਹਮੇਸ਼ਾ ਹੀ ਆਨੰਦਿਤ ਨੇ, ਪ੍ਰਸੰਨਤਾ ਦੇ ਵਿੱਚ ਨੇ, ਕਿਉਂਕਿ ਉਹਨਾਂ ਨੇ ਤੇਰੀ ਓਟ ਪਕੜ ਲਈ ਹੈ, ਤੇਰਾ ਆਸਰਾ ਉਹਨਾਂ ਨੇ ਗ੍ਰਹਿਣ ਕਰ ਲਿਆ ਹੈ।
ਜਿਹ ਨਰ ਵਿਸਰਿਆ ਪੁਰਖ ਵਿਧਾਤਾ, ਤੇ ਦੁਖੀਆ ਮਹਿ ਗਣਨੇ।
ਜਿਨ੍ਹਾਂ ਪੁਰਸ਼ਾਂ ਨੂੰ, ਜਿਨ੍ਹਾਂ ਜੀਵਾਂ ਨੂੰ ਵਿਸਰਿਆ ਪੁਰਖ ਵਿਧਾਤਾ, ਪੁਰਖ ਕਹਿੰਦੇ ਨਰਕਾਂ ਤੋਂ ਰੱਖਿਆ ਕਰਨ ਵਾਲਾ, ਵਿਧਾਤਾ ਕਹਿੰਦੇ ਫਲ ਪ੍ਰਦਾਤਾ ਪਰਮੇਸ਼ਰ, ਜੋ ਜੀਵਾਂ ਨੂੰ ਚੰਗੇ ਮੰਦੇ ਕਰਮਾਂ ਦੇ ਕਾਰਨ ਉਹਨਾਂ ਨੂੰ ਫਲ ਭੁਗਤਾਉਣ ਵਾਲਾ ਹੈ, ਅਤੇ ਉਹ ਮਾਲਕ ਜਿਸ ਨੂੰ ਵਿਸਰ ਗਿਆ, ਭੁੱਲ ਗਿਆ ਨਾ, ਉਹ ਦੁਖੀਆਂ ਵਿੱਚ ਗਿਣੇ ਜਾਂਦੇ ਨੇ। ਸਮਝ ਲਓ ਕਿ ਜਿਸ ਨੂੰ ਪਰਮਾਤਮਾ ਭੁੱਲ ਗਿਆ, ਉਹ ਦੁਖੀਆਂ ਦੀ ਗਿਣਤੀ ਵਿੱਚ ਆ ਗਏ, ਉਹ ਦੁਖੀਆਂ ਦੀ ਕਤਾਰ ਵਿੱਚ ਆ ਗਏ ਨੇ।
ਜਿਹ ਗੁਰਮਾਨ ਪ੍ਰਭੂ ਲਿਵ ਲਾਏ, ਤੇਹੇ ਮਹਾ ਆਨੰਦ ਰਸ ਕਰਿਆ।
ਜਿਸ ਨੇ ਗੁਰੂ ਨੂੰ ਮਾਨ ਮੰਨ ਕੇ ਆਪਣੇ ਅੰਤਰੀਵ ਹਿਰਦੇ ਵਿੱਚ ਗੁਰੂ ਨੂੰ ਆਪਣੇ ਆਪ ਜੋੜ ਕੇ, ਕਿਉਂਕਿ ਅਸੀਂ ਤਾਂ ਮੰਨਣ ਵਾਸਤੇ ਹੀ ਤਿਆਰ ਨਹੀਂ ਨਾ, ਅਸੀਂ ਤਾਂ ਬਹੁਤੇ ਮੰਨਣ ਵਾਸਤੇ ਹੀ ਤਿਆਰ ਨਹੀਂ ਕਿ ਪਰਮਾਤਮਾ ਪ੍ਰਭੂ ਵੀ ਹੈ ਕੋਈ, ਜਿਹੜੇ ਨਾਸਤਕ ਬੰਦੇ ਨੇ ਨਾ, ਨਾਸਤਕ ਬੰਦੇ ਪਰਮਾਤਮਾ ਨੂੰ ਮੰਨਣ ਵਾਸਤੇ ਤਿਆਰ ਨਹੀਂ। ਔਰ ਉਹ ਇਹ ਗੱਲ ਕਹਿੰਦੇ ਨੇ, ਅੰਨ ਅੰਨ ਤੇ ਹੋਤ ਜਿਉਂ ਘਾਸ ਘਾਸ ਤੇ ਹੋਏ, ਤਿਉਂ ਮਨੁੱਖ ਮਨੁੱਖ ਤੇ ਕਰਤਾ ਔਰ ਨਾ ਕੋਈ। ਕਹਿੰਦੇ ਪਰਮਾਤਮਾ ਹੋਏ ਹੀ ਨਹੀਂ ਕੋਈ, ਘਾਹ ਤੋਂ ਘਾਹ ਪੈਦਾ ਹੋ ਗਿਆ, ਅੰਨ ਤੋਂ ਅੰਨ ਪੈਦਾ ਹੋ ਗਿਆ, ਜੀਵ ਤੋਂ ਜੀਵ ਪੈਦਾ ਹੋ ਗਿਆ, ਪਰਮੇਸ਼ਰ ਇਹਦੇ ਵਿੱਚ ਕਿੱਥੋਂ ਆ ਗਿਆ? ਪਰ ਨਹੀਂ, ਉਸ ਮਾਲਕ ਦੀ ਬਖਸ਼ਿਸ਼ ਦੇ ਨਾਲ, ਉਹਦੇ ਹੁਕਮ ਵਿੱਚ ਮਨੁੱਖ ਆਉਂਦਾ ਹੈ ਸੰਸਾਰ ਅਤੇ ਹੁਕਮ ਵਿੱਚ ਹੀ ਚਲੇ ਜਾਂਦਾ। ਹੁਕਮੇ ਜੰਮਣ ਹੁਕਮੇ ਮਰਨ, ਜ਼ੋਰ ਨਾ ਜੀਵਨ ਮਰਨ ਨਹੀਂ ਜ਼ੋਰ। ਆਪ ਜੀ ਰੋਜ਼ ਪੜ੍ਹਦੇ ਹੋ, ਜਿਹੇ ਗੁਰਮਾਨ ਪ੍ਰਭੂ ਲਿਵ ਲਾਈ, ਜਿਸ ਨੇ ਗੁਰੂ ਨੂੰ ਮੰਨ ਕੇ, ਮੰਨ ਕਰਕੇ, ਨਿਸ਼ਚੇ ਕਰਕੇ ਪਰਮਾਤਮਾ ਨਾਲ ਲਿਵ ਲਾ ਲਈ, ਸੁਰਤੀ ਜੋੜ ਲਈ, ਧਿਆਨ ਜੋੜ ਲਿਆ ਅਤੇ ਮਹਾਂ ਆਨੰਦ ਰਸ ਕਰਿਆ, ਉਹਨੂੰ ਮਹਾਂ ਆਨੰਦ, ਸਗਨਾ ਆਨੰਦ। ਇਹ ਪਦਾਰਥਾਂ ਦਾ ਆਨੰਦ ਨਹੀਂ ਹੈ, ਇਹ ਪਰਿਵਾਰ ਦੇ ਮਿਲਾਪ ਦਾ ਆਨੰਦ ਨਹੀਂ ਹੈ, ਇਹ ਮਾਇਆ ਦੀ ਪ੍ਰਾਪਤੀ ਦਾ ਆਨੰਦ ਨਹੀਂ ਹੈ। ਇਹ ਆਨੰਦ ਜਿਹੜਾ ਨਾ ਖਤਮ ਹੋ ਜਾਂਦਾ ਹੈ, ਜਿਹੜਾ ਪਰਮਾਤਮਾ ਦੇ ਮਿਲਾਪ ਦਾ ਆਨੰਦ ਹੈ ਨਾ, ਇੱਕ ਵਾਰੀ ਪ੍ਰਾਪਤ ਹੋ ਜਾਏ ਫਿਰ ਵੱਧਦਾ ਜਾਏਗਾ, ਵੱਧਦਾ ਜਾਏਗਾ, ਘਟੇਗਾ ਨਹੀਂ। ਇਸ ਲਈ ਮਹਾਂ ਆਨੰਦ ਰਸ ਕਰਿਆ, ਉਹਨਾਂ ਨੇ ਬਹੁਤਾ ਆਨੰਦ, ਸਗਨਾ ਆਨੰਦ ਪ੍ਰਾਪਤ ਕਰ ਲਿਆ ਹੈ।
ਜੇ ਪ੍ਰਭੂ ਵਿਸਾਰ ਗੁਰ ਤੇ ਬੇਮੁਖਾਏ, ਤੇ ਨਰਕ ਘੂਰ ਮਹਿ ਪਰਿਆ।
ਦੂਸਰੀ ਨਾਲ ਦੀ ਪੰਕਤੀ ਵਿੱਚ ਸਾਹਿਬ ਬਖਸ਼ਿਸ਼ ਕਰਦੇ ਨੇ ਕਿ ਜਿਹੇ ਪ੍ਰਭੂ ਵਿਸਾਰ, ਜਿਹ ਜਿਸ ਨੇ ਪ੍ਰਭੂ ਨੂੰ ਵਿਸਾਰ ਦਿੱਤਾ, ਭੁਲਾ ਦਿੱਤਾ, ਤਿਆਗ ਦਿੱਤਾ, ਉਹ ਗੁਰ ਤੇ ਬੇਮੁਖਾਈ, ਉਹ ਗੁਰ ਤੋਂ ਬੇਮੁੱਖ ਹੋ ਗਏ, ਉਹਨਾਂ ਨੇ ਗੁਰੂ ਦੇ ਵੱਲੇ ਕੰਡ ਕਰ ਦਿੱਤੀ, ਉਹ ਗੁਰੂ ਤੋਂ ਤਿਆਗੇ ਗਏ, ਗੁਰੂ ਤੋਂ ਬੇਮੁੱਖ ਹੋ ਗਏ। ਆਪ ਜੀ ਕਈ ਵਾਰੀ ਬਚਨ ਪੜ੍ਹਦੇ ਹੋ ਨਾ, ਕਬੀਰ ਸਾਹਿਬ ਜੀ ਦੇ ਬੜੇ ਅੰਮ੍ਰਿਤ ਬਚਨ, ਪਿਆਰੇ ਬਚਨ ਪੜ੍ਹਦੇ ਹੋ। ਸਾਹਿਬ ਕਹਿੰਦੇ, ਕਰ ਵੱਤ ਭਲਾ ਨਾ ਕਰ ਵੱਟ ਤੇਰੀ, ਲਾਗ ਗਲੇ ਸੁਣ ਬਿਨਤੀ ਮੇਰੀ, ਹਉ ਵਾਰੀ ਮੁਖ ਫੇਰ ਪਿਆਰੇ, ਕਰਵਟ ਦੇ ਮੋਕੋ ਕਾਹੇ ਕੋ ਮਾਰੇ। ਐ ਮੇਰੇ ਮਾਲਕ, ਮੇਰੇ ਸੁਆਮੀ, ਜੀਵ ਅਤੇ ਪਰਮਾਤਮਾ ਰੂਪੀ ਇਸਤਰੀ ਦਾ ਸੰਵਾਦ। ਐ ਮੇਰੇ ਸੁਆਮੀ, ਮੇਰੇ ਸੁਆਮੀ ਸਤਿਗੁਰੂ ਜੀ, ਕਰਵਟ ਭਲਾ ਨਾ ਕਰਵਟ ਤੇਰੀ, ਮੇਰੇ ਸਿਰ 'ਤੇ ਆਰਾ ਰੱਖਿਆ ਜਾਏ, ਆਰੇ ਨਾਲ ਮੈਨੂੰ ਚੀਰ ਦਿੱਤਾ ਜਾਏ, ਉਹ ਤਾਂ ਮੈਨੂੰ ਭਲਾ ਹੈ, ਪਰ ਤੇਰੇ ਤੋਂ ਕੰਢ ਹੋ ਜਾਏ, ਤੇਰਾ ਮੁੱਖ ਮੇਰੇ ਤੋਂ ਫਿਰ ਜਾਏ, ਉਹ ਮੇਰੇ ਵਾਸਤੇ ਚੰਗਾ ਨਹੀਂ, ਉਹ ਮੇਰੇ ਵਾਸਤੇ ਭਲਾ ਨਹੀਂ ਹੈ। ਇਸ ਲਈ ਜਿਨ੍ਹਾਂ ਨੇ ਗੁਰੂ ਨੂੰ ਵਿਸਾਰ ਦਿੱਤਾ, ਭੁਲਾ ਦਿੱਤਾ ਹੈ, ਗੁਰੂ ਤੋਂ ਬੇਮੁੱਖ ਹੋ ਗਏ, ਉਹਨਾਂ ਦੀ ਕੀ ਹਾਲਤ ਹੋਏਗੀ? ਅਤੇ ਨਰਕ ਘੋਰ ਮਹਿ ਪਰਿਆ, ਉਹ ਘੋਰ ਨਰਕਾਂ ਵਿੱਚ ਪੈ ਜਾਂਦੇ ਨੇ। ਇੱਕ ਹੁੰਦੇ ਆਮ ਨਰਕ, ਸਧਾਰਨ ਨਰਕ, ਇੱਕ ਹੁੰਦੇ ਘੋਰ ਨਰਕ, ਜਿਨ੍ਹਾਂ ਨੂੰ ਕੁੰਭੀ ਨਰਕ ਕਿਹਾ ਗਿਆ। ਕੁੰਭੀ ਨਰਕ 18 ਪ੍ਰਕਾਰ ਦੇ ਕਹੇ ਗਏ ਨੇ, ਵਿਆਖਿਆ ਨਾ ਕਰਾਂ, ਸਮਾਂ ਹੋ ਗਿਆ। ਇਸ ਕਰਕੇ ਗੁਰੂ ਤੋਂ ਬੇਮੁੱਖ ਹੋਣ ਕਰਕੇ ਮਨੁੱਖ ਘੋਰ ਨਰਕਾਂ ਵਿੱਚ ਪੈਂਦਾ ਹੈ।
ਜਿਤ ਕੋ ਲਾਇਆ ਤਿਤ ਹੀ ਲਾਗਾ, ਤੈ ਸੋ ਹੀ ਵਰ ਤਾਰਾ।
ਸਾਹਿਬ ਕਹਿੰਦੇ ਨੇ, ਉਸ ਮਾਲਕ ਦੀ ਮਰਜ਼ੀ, ਜਿਤ ਕੋ ਲਾਇਆ ਤਿਤ ਹੀ ਲਾਗਾ। ਜਿਸ ਪਾਸੇ ਉਸ ਮਾਲਕ ਪਰਮਾਤਮਾ ਨੇ ਜੀਵ ਨੂੰ ਲਾਇਆ ਹੋਇਆ ਨਾ, ਜਿਹੜੇ ਜਿਹੜੇ ਵੀ ਕਰਮ ਵਿੱਚ ਲਾਇਆ ਹੋਇਆ ਪਰਮਾਤਮਾ ਨੇ, ਉਸੇ ਪਾਸੇ ਜੀਵ ਲੱਗੇ ਹੋਏ ਨੇ, ਅਤੇ ਤੈਸਾ ਹੀ ਉਸਦਾ ਵਰਤਾਰਾ ਵਰਤ ਰਿਹਾ ਹੈ।
ਨਾਨਕ ਸਹਿ ਪਕਰੀ ਸੰਤਨ ਕੇ, ਹਿਰਦੈ ਭਈ ਮਗਨ ਚਰਨਾਰਾ।
ਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਨਾਨਕ ਸਹਿ ਪਕਰੀ ਸੰਤਨ ਕੀ, ਜਿਨ੍ਹਾਂ ਨੇ ਸੰਤਾਂ ਦੀ ਓਟ ਪਕੜ ਲਈ, ਜਿਨ੍ਹਾਂ ਨੇ ਸੰਤਾਂ ਦੀ ਸਹਾਇਤਾ ਲੈ ਲਈ। ਸੰਤ ਸਤਿਗੁਰੂ ਹੈ, ਇੱਥੇ ਗੁਰਬਾਣੀ ਵਿੱਚ ਸੰਤ ਸਿੱਖ ਨੂੰ ਵੀ ਕਿਹਾ ਹੈ, ਸੰਤ ਨੂੰ ਵੀ ਕਿਹਾ ਹੈ, ਔਰ ਗੁਰੂ ਨੂੰ ਵੀ ਕਿਹਾ। ਜਿਵੇਂ ਸੰਤ ਸ਼ਬਦ ਹੈ, ਸਿੱਖ ਸ਼ਬਦ ਹੈ, ਗੁਰਮੁਖ ਸ਼ਬਦ ਹੈ, ਇਹ ਸਾਰੇ ਹੀ ਵੱਖ ਵੱਖ ਅਰਥਾਂ ਦੇ ਵਿੱਚ ਵਰਤੇ ਜਾਂਦੇ ਨੇ। ਪਾਤਸ਼ਾਹ ਕਹਿੰਦੇ ਜਿਨ੍ਹਾਂ ਨੇ ਓਟ ਪਕੜ ਲਈ ਹਿਰਦੇ ਭੈ ਮਗਨ ਚਰਨਾਰਾ, ਉਹ ਆਪਣੇ ਹਿਰਦੇ ਹਿਰਦੇ ਵਿੱਚ ਹਮੇਸ਼ਾ ਹੀ ਮਗਨ ਹੋ ਗਏ ਨੇ, ਪ੍ਰਸੰਨ ਹੋ ਗਏ ਗੁਰੂ ਦੇ ਚਰਨਾਂ ਨਾਲ ਜੁੜ ਕੇ। ਉਹਨਾਂ ਨੇ ਆਤਮਿਕ ਆਨੰਦ ਦੀ ਪ੍ਰਾਪਤੀ ਕਰ ਲਈ ਹੈ।
ਜਿਤ ਕੋ ਲਾਇਆ ਤਿਤ ਹੀ ਲਾਗਾ, ਤੈ ਸੋ ਹੀ ਵਰਤਾਰਾ,
ਨਾਨਕ ਸਹਿ ਪਕਰੀ ਸੰਤਨ ਕੀ,
ਹਿਰਦੈ ਭਇ ਮਗਨ ਚਰਨਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।